ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਤਬ ਲਾਉ ਪ੍ਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹਿ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪੁਰ ਤਖ ਹਰ ਸੁਕਹੁ ਟਲ ਗੁਰ ਸੇਵੀਐ ਐਨਤ ਸਹਿਜ ਸੁਭਾਇ ਦਰਸਨ ਪਰਤਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਬਤ ਖਸੰਦੀ ਨੂਰ ਅਰਸੋ ਕੁਰਸੋ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੁ ਸਿਰ ਸਾਂਦੈ ਸਾਹੁ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਹੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਭਿਆਸ ਇਹ ਨਾ ਆਖੀਐ ਜਿਨ ਕੇ ਮਨ ਮੇ ਭਰਮ ਤਿਨ ਕੇ ਦਿੱਤੇ ਨਾਨਕਾ ਇਹੋ ਜਿਹਾ ਧਰਮ
ਪਰਮ ਸਤਿਕਾਰ ਯੋਗ ਪਤ ਪਾਵਨ ਕਿਰਪਾ ਨਿਦਾਨ ਭਗਤ ਵਤਸਲ ਗੁਰੂ ਗਰੀਬ ਨਿਵਾਸ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਹਰਾ ਜਹੂਰ ਹਾਜ਼ਰਾ ਹਜ਼ੂਰ ਸ਼ਤਰ ਚਬਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਗ੍ਰੰਥ ਸਾਹਿਬ ਸੰਗਤ ਜੀ ਆਓ ਆਪਣੀ ਮਨ ਦੀ ਪਵਿੱਤਰਤਾ ਔਰ ਇਕਾਗਰਤਾ ਵਾਸਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਮਨ ਜੋੜ ਕੇ ਸੋ ਆਪਣੇ ਮਨ ਨੂੰ ਇਕਾਗਰ ਕਰਕੇ ਕਥਾ ਸਰਵਣ ਕਰਨ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਬੜੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਦੇ ਚਰਨਾਂ ਵਿੱਚ ਬਹਿ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਉਸ ਤੋਂ ਬਾਅਦ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾਂ ਦੇ ਮਹਾਂਵਾਕ ਅਨੁਸਾਰ ਗੁਰਮੁਖ ਪਿਆਰਿਆਂ ਦੇ ਕੋਲੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਬਾਣੀ ਦਾ ਮਰਜ਼ਾਦਾ ਅਨੁਸਾਰ ਰਾਗਾਂ ਵਿੱਚ ਕੀਰਤਨ ਸੁਣਿਆ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਕਿਰਪਾ ਕਰਕੇ ਜੋ ਤੁਹਾਡੇ ਗੁਰੂ ਘਰ ਦੇ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ ਹੋਈ ਹੈ, ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪ੍ਰਾਰੰਭ ਹੈ, ਸੋ ਆਪ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਕਰਵਾ ਰਹੇ ਹਨ, ਸੋ ਆਓ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ। ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ 12 ਤੋਂ ਵਧੀਕ 33 ਸਲੋਕ ਹਨ, ਸੋ 33 ਸਲੋਕਾਂ ਦੀ ਪਾਠ ਅਤੇ ਕਥਾ ਸੰਪੂਰਨ ਗੁਰੂ ਦੀ ਕਿਰਪਾ ਨਾਲ ਕੱਲ੍ਹ ਹੋ ਗਈ ਸੀ। ਸੋ ਆਓ ਅੱਜ ਆਪਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਚੋਜੀ ਪ੍ਰੀਤਮ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰੇ ਹੋਏ ਸਲੋਕ 12 ਤੋਂ ਵਧੀਕ ਜੋ ਹਨ ਉਹਨਾਂ ਦਾ ਪਾਠ ਅਤੇ ਵਿਆਖਿਆ ਸੁਣ ਕੇ ਆਪਾਂ ਗੁਰੂ ਕੇ ਚਰਨਾਂ ਵਿੱਚ ਮਨ ਦੀ ਇਕਾਗਰਤਾ ਨਾਲ ਸੋ ਸਤਿਗੁਰੂ ਤੋਂ ਦਾਤਾਂ ਪ੍ਰਾਪਤ ਕਰੀਏ। ਅੱਜ ਸੰਗਰਾਂਦ ਦਾ ਦਿਹਾੜਾ ਵੀ ਹੈ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਸੋ ਆਪ ਜੀ ਨੇ ਸੰਗਰਾਂਦ ਦੇ ਮੌਕੇ 'ਤੇ ਗੁਰੂ ਕੀ ਬਾਣੀ ਸਰਵਣ ਕੀਤੀ ਹੈ। ਸੋ ਅੱਸੂ ਦੇ ਮਹੀਨੇ ਦਾ ਪਹਿਲਾ ਦਿਨ ਹੈ, ਇਹਦਾ ਭਾਵ ਹੁੰਦਾ ਹੈ ਕਿ ਸਤਿਗੁਰੂ ਕਿਰਪਾ ਕਰਨ ਸਾਨੂੰ ਕਿ ਸਾਨੂੰ ਜਿਹੜਾ ਅੱਸੂ ਦਾ ਮਹੀਨਾ ਹੈ ਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਬਤੀਤ ਕਰਾਉਣ ਔਰ ਆਪ ਜੀ ਦੇ ਚਰਨਾਂ ਕੋਲ ਕੀਤੀ ਬਖਸ਼ਿਸ਼ ਕਰਨ। ਸੋ ਗੁਰਮੁਖ ਪਿਆਰਿਓ, ਇਹ ਗੁਰੂ ਕਿਰਪਾ ਜ਼ਰੂਰ ਕਰਨਗੇ ਔਰ ਹੋਵੇਗੀ, ਪਰ ਨਾਲ ਬੇਨਤੀ ਇਤਨੀ ਕਹਿ ਕਿ ਜਿਵੇਂ ਅੱਜ ਸੰਗਰਾਂਦ ਵਾਲੇ ਦਿਨ ਸੰਗਤ ਆਈ ਹੈ ਗੁਰੂ ਘਰ ਵਿੱਚ, ਇਸ ਤਰ੍ਹਾਂ ਰੋਜ਼ ਹੀ ਆਉਣਾ ਚਾਹੀਦਾ ਹੈ, ਕਿਉਂਕਿ ਗੁਰੂ ਘਰ ਦੀ ਮਰਿਆਦਾ ਜੋ ਹੈ ਇਹ ਨਿੱਤ ਕਰਮੀ ਹੈ, ਨਿਮਿਤ ਕਰਮੀ ਨਹੀਂ। ਭਾਵ ਇਹ ਨਹੀਂ ਕਿ ਅਸੀਂ ਇੱਕ ਦਿਨ ਤਾਂ ਬਹੁਤ ਜ਼ੋਰ ਲਾ ਕੇ ਸਾਰਾ ਕੁਛ ਕਰੀਏ ਮੁੜ ਕੇ ਜ਼ਮੀਨ ਆਈਏ, ਨਹੀਂ ਭਾਈ, ਰੋਜ਼ ਆਇਆ ਕਰੋ ਗੁਰੂ ਕੇ ਚਰਨਾਂ ਵਿੱਚ, ਬਹੁਤਾ ਨਹੀਂ ਥੋੜ੍ਹਾ ਸਮਾਂ ਲਾ ਕਰਕੇ ਆਪਣਾ ਜੀਵਨ ਸਫਲਾ ਕਰਿਆ ਕਰੋ। ਭਾਈ ਗੁਰਦਾਸ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਗੁਰਦਾਸ ਨੇ ਸੋ ਸੂਕਸ਼ਮ ਹੰਕਾਰ ਬੰਦੇ ਵਿੱਚ ਰਹਿ ਜਾਂਦਾ ਹੈ, ਕਈ ਵਾਰੀ ਬੜੇ ਬੜੇ ਮਹਾਂਪੁਰਖਾਂ 'ਚ ਰਹਿ ਜਾਂਦਾ ਹੈ, ਤਿੰਨ ਪ੍ਰਕਾਰ ਦਾ ਹੰਕਾਰ ਹਉਮੈ ਮੰਨਿਆ ਗਈ ਹੈ ਮਾਇਆ, ਅਤੇ ਉਹ ਜੜ ਅਤੇ ਚੇਤਨ ਅਤੇ ਸੂਕਸ਼ਮ, ਜੜ ਅਤੇ ਚੇਤਨ ਮਾਇਆ ਨੂੰ ਬਹੁਤ ਲੋਕ ਅਭਾਵ ਕਰ ਲੈਂਦੇ ਹਨ, ਪਰ ਸੂਕਸ਼ਮ ਮਾਇਆ ਬੜੇ ਬੜੇ ਮਹਾਂਪੁਰਖਾਂ ਵਿੱਚ ਵੀ ਕਈ ਵਾਰੀ ਰਹਿ ਜਾਇਆ ਕਰਦੀ ਹੈ। ਭਾਈ ਗੁਰਦਾਸ ਨੇ ਵੀ ਐਸੇ ਬਚਨ ਕਹੇ, ਜੇ ਗੁਰਸਾਂਗ ਪਲਟਿਆ ਸਿੱਖ ਸਿਦਕ ਨਾ ਹਾਰੇ, ਤੋ ਇਹ ਬਚਨ ਕਹਿਣ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀਨ ਦੁਨੀਆਂ ਦੇ ਮਾਲਕ ਛੋਟੀ ਪ੍ਰੀਤਮ ਸੋ ਸੋਚਿਆ ਉਹਨਾਂ ਨੇ ਕਿ ਜੇ ਸਿੱਖ ਦੇ ਮਨ ਵਿੱਚ ਇੰਨੀ ਕੁ ਸੂਕਸ਼ਮ ਹਉਮੈ ਰਹਿ ਗਈ ਤਾਂ ਇਹਦਾ ਪਾਰ ਨਿਸਤਾਰਾ ਨਹੀਂ ਹੋਣਾ। ਗੁਰਮੁਖ ਪਿਆਰਿਓ, ਆਪਣੇ ਸਾਹਮਣੇ ਹੀ ਹੈ ਕਈ ਗੱਲਾਂ, ਉਹਨਾਂ ਦਾ ਧਿਆਨ ਕਰ ਲਿਆ ਕਰੋ। ਆਹ ਤੁਹਾਡੇ ਗੱਡੀਆਂ ਵਿੱਚ ਇੰਜਣ ਚੱਲਦੇ ਨੇ, ਉਹਦੇ ਵਿੱਚ ਜੇ ਤੇਲ ਮੁੱਕ ਜਾਵੇ ਤਾਂ ਹਵਾ ਭਰ ਜਾਂਦੀ ਹੈ, ਔਰ ਜਿੰਨਾ ਚਿਰ ਉਹਦੀ 100% ਹਵਾ ਨਹੀਂ ਨਿਕਲਦੀ ਉਹ ਸਟਾਰਟ ਨਹੀਂ ਹੁੰਦਾ ਹੈ। ਸੋ ਜਿੰਨਾ ਚਿਰ 100% ਹਵਾ ਨਾ ਨਿਕਲੇ ਉਨਾ ਚਿਰ ਤੇਲ ਵੀ ਹੈ, ਇੰਜਣ ਵੀ ਹੈ, ਸੈਲਫ ਵੀ ਹੈ, ਸਭ ਕੁਛ ਹੈ, ਪਰ ਸਟਾਰਟ ਨਹੀਂ ਹੁੰਦਾ ਪੂਰੀ ਤਰ੍ਹਾਂ। ਇਸੇ ਤਰ੍ਹਾਂ ਹੀ ਜੇ ਜੀਵ ਦੇ ਅੰਦਰ ਵੀ ਹਉਮੈ ਰੂਪੀ ਹਵਾ ਥੋੜ੍ਹੀ ਜਿਹੀ ਕੀ ਰਹਿ ਜਾਵੇ, ਥੋੜ੍ਹੀ ਮਾਤਰ ਵੀ, ਉਹ ਵੀ ਭਾਈ ਨਾਮ ਬਾਣੀ ਵਿੱਚ ਸਟਾਰਟ ਨਹੀਂ ਹੋ ਸਕਦਾ, ਉਹ ਵੀ ਵਾਹਿਗੁਰੂ ਨਾਲ ਜੁੜਨ ਤੋਂ ਫਿਰ ਵੀ ਵਾਂਝਾ ਰਹਿ ਜਾਂਦਾ, ਕਿਉਂਕਿ ਵਿੱਥ ਉਹ ਫਿਰ ਰਹਿ ਜਾਂਦੀ ਹੈ ਹਉਮੈ ਦੇ ਕਾਰਨ। ਸੋ ਇਸੇ ਕਰਕੇ ਗੁਰੂ ਜੀ ਨੇ 100% ਉਹਨੂੰ ਪੂਰਾ ਬ੍ਰਹਮ ਗਿਆਨੀ ਮਹਾਂਪੁਰਖ ਸੀ, ਔਰ ਇੰਨੀ ਕੁ ਹਵਾ ਕੱਢਣ ਵਾਸਤੇ ਵੀ ਸੋ ਉਹ ਆਪ ਜੀ ਨੂੰ ਪਤਾ ਹੀ ਹੈ ਕਿ ਘੋੜੇ ਲੈਣ ਵਾਸਤੇ ਭੇਜਿਆ, ਘੋੜਿਆਂ ਦਾ ਸੌਦਾ ਕਰ ਲਿਆ, ਜੋ ਮੋਹਰਾਂ ਦੀਆਂ ਖੁਰਜੀਆਂ ਲੈ ਕੇ ਗਏ ਸੀ, ਔਰ ਗੁਰੂ ਨੇ ਐਸੀ ਮਾਇਆ ਫੇਰੀ ਕਿ ਉਹ ਠੀਕਰੀਆਂ ਦਿਸਣ। ਸੋ ਉੱਥੇ ਮਨ ਵਿੱਚ ਹੋਇਆ ਕਿ ਹੁਣ ਸੌਦਾ ਕਰ ਲਿਆ, ਕੀ ਮੂੰਹ ਦਿਖਾਵਾਂਗੇ, ਤੰਬੂ ਪਾੜ ਕੇ ਪਿੱਛੋਂ ਦੀ ਨਿਕਲ ਕੇ ਕਾਂਸੀਪੁਰੀ ਪਹੁੰਚ ਗਿਆ। ਉੱਥੇ ਪਹੁੰਚਿਆ ਸੋ ਉੱਥੇ ਜਾ ਕਰਕੇ ਜਦੋਂ ਉੱਥੇ ਜਾ ਕਰਕੇ ਵਿਦਵਾਨ ਸੀ ਉੱਥੋਂ ਦੇ ਰਾਜੇ ਨੇ ਕਥਾ ਆਦਿ ਸੁਣੀ, ਸਿੱਖ ਸੰਗਤਾਂ ਨੇ ਕਥਾ ਸੁਣੀ, ਨੰਗੇ ਚਰਨੀ ਉੱਥੇ ਪਹੁੰਚਿਆ, ਰਾਹ ਜੋੜੇ ਟੁੱਟ ਗਏ, ਵਸਤਰ ਪਾਟ ਗਏ, ਬੜੀ ਤਕਲੀਫ ਨਾਲ, ਕਿੱਥੇ ਕਾਬਲ ਔਰ ਕਿੱਥੇ ਕਾਂਸੀ ਬਨਾਰਸ, ਆਪ ਹੀ ਹਿਸਾਬ ਲਾ ਲਓ। ਸੋ ਇੰਨੀ ਵਾਰ ਤੁਰ ਕੇ ਜਾਣਾ, ਸੋ ਫਿਰ ਉਹ ਰਾਜੇ ਰਾਜਾ ਸੇਵਕ ਬਣ ਗਿਆ, ਰੋਜ਼ ਕਥਾ ਸੁਣਿਆ ਕਰੇ। ਜਿਹੜੇ ਰਾਜੇ ਦੇ ਕੋਲ ਰੱਖੇ ਹੋਏ ਸੀ ਵਿਦਵਾਨ ਬ੍ਰਾਹਮਣ, ਉਹ ਬ੍ਰਾਹਮਣਾਂ ਨੇ ਫਿਰ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ। ਧਿਆਨ ਰੱਖੋ, ਮੈਂ ਗੱਲ ਕਰ ਰਿਹਾ ਆਪਣੇ ਗੁਰੂ ਘਰ ਆਉਣ ਦੀ। ਉਹਨਾਂ ਨੇ ਸਵਾਲ ਕੀਤੇ ਤਿੰਨ, ਕਹਿਣ ਲੱਗੇ ਜੀ ਭਾਈ ਸਾਹਿਬ ਜੀ, ਇੱਕ ਤੇ ਦੱਸੋ ਵੀ ਤੁਸੀਂ ਜਿਹੜਾ ਅੰਮ੍ਰਿਤਸਰ ਸਾਹਿਬ ਹੈ ਉਹਦੀ ਸਾਰਿਆਂ ਨਾਲ ਵਿਸ਼ੇਸ਼ਤਾ ਕਹਿੰਦੇ ਹੋ, ਉਹਦੀ ਕੀ ਵਿਸ਼ੇਸ਼ਤਾ ਸਾਨੂੰ ਵੇਦਾਂ ਮੁਤਾਬਕ ਦੱਸੋ। ਤੇ ਦੂਜਾ ਜਿਹੜਾ ਵਾਹਿਗੁਰੂ ਮੰਤਰ ਹੈ, ਤੁਸੀਂ ਕਹਿੰਦੇ ਵੀ ਇਹ ਵਾਹਿਗੁਰੂ ਗੁਰਮੰਤਰ ਹੈ ਜਾਂ ਪਹੁੰਮੈ ਖੋਈ, ਔਰ ਵਾਹਿਗੁਰੂ ਮੰਤਰ ਦੀ ਬੜੀ ਭਾਰੀ ਵਿਸ਼ੇਸ਼ ਤੁਸੀਂ ਦੱਸ ਰਹੇ ਹੋ ਵਿਸ਼ੇਸ਼ਤਾ, ਜਿਵੇਂ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਹੀ ਆਪਣਾ ਲਿਖਿਆ ਹੈ, ਸੋ ਆਪਣੀ ਬਾਣੀ ਵਿੱਚ ਲਿਖਿਆ ਹੈ ਕਿ ਜੈਸੇ ਅਰਤਰ ਤੀਰਥ ਪਰਤ ਕੀਓ, ਜੁਗ ਚਾਰ ਚੜੇ ਕੈਲਾਸ ਰਹਿਓ, ਜੈਸੇ ਲਾਖ ਬਾਰ ਕੁਲ ਛੇਤਰ ਮੈਂ ਅਸਮੇਧ ਜਗ ਅਭੰਗ ਠਾਇਓ, ਜੈਸੇ ਕੋਟ ਵਰਸ ਉਰਦ ਮੁਕੀ ਬੈ ਸੰਤਰ ਮੈਂ ਤਨ ਦਾਹ ਦਇਓ। ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਭਾਵ ਵਾਹਿਗੁਰੂ ਮੰਤਰ ਇੰਨਾ ਬੜਾ ਭਾਰਾ ਮੰਤਰ ਹੈ ਕਿ ਕੈਲਾਸ਼ ਪਰਬਤ ਤੇ 42-43 ਲੱਖ ਸਾਲ ਚਾਰੇ ਯੁੱਗਾਂ ਦੀ ਚੌਂਕੜੀ ਪੂਰੀ ਹੁੰਦੀ ਹੈ, ਔਰ ਉੱਥੇ ਬਹਿ ਕੇ ਤਪ ਕਰ ਲਵੇ। ਕੁਲਖੇਤਰ ਦੇ ਵਿੱਚ ਦਾਨ ਕੀਤਾ, ਜੱਗ ਕੀਤਾ, ਬੜਾ ਭਾਰੀ ਫਲ ਮੰਨਿਆ ਗਿਆ ਕਿ ਇੱਕ ਜੱਗ ਕਰ ਲਈਏ ਤਾਂ 100 ਜੱਗ ਦਾ ਫਲ ਮਿਲਦਾ ਕੁਲਖੇਤਰ ਦੀ ਧਰਤੀ ਤੇ। ਔਰ ਉੱਥੇ ਭਾਈ ਸਾਹਿਬ ਕਹਿੰਦੇ ਜੀ ਉੱਥੇ ਲੱਖ ਬਾਰ ਲੱਖੀ ਐਸੇ ਜੱਗ ਕੀਤੇ ਜਾਣ ਔਰ ਜਿਹਨਾਂ ਉਹਨਾਂ ਦਾ ਫਲ ਬਣਦਾ। ਔਰ ਫਿਰ ਜੈਸੇ ਕੋਟ ਬਰਸ ਦਾ ਉਰਦ ਮੁਖੀ, ਜਿਵੇਂ ਕਰੋੜ ਸਾਲ ਪੁੱਠਾ ਲਮਕ ਕੇ ਆਪਣੇ ਦਰਖਤਾਂ ਨਾਲ ਪੈਰ ਬੰਨ੍ਹ ਕੇ ਪੁੱਠੇ ਲਮਕ ਕੇ ਭਜਨ ਕਰਦੇ ਨੇ ਕਈ ਲੋਕ। ਫਰੀਦ ਭਗਤ ਨੇ ਵੀ ਕੀਤਾ ਸੀ, ਸੰਗਲ ਨਾਲ ਆਪਣੇ ਚਰਨਾਂ ਨੂੰ ਬੰਨ੍ਹ ਕੇ ਪੁੱਠਾ ਲਮਕ ਕੇ ਖੂਹ ਵਿੱਚ ਭਗਤੀ ਕਰਦਾ ਸੀ। ਸੋ ਸਾਧ ਸੰਗਤ ਜੀ ਐਸਾ ਵੀ ਕਰ ਲਈਏ ਜੈਸੇ ਕੋਟ ਬਰਸ ਕਰੋੜ ਸਾਲ ਤਪ ਉਰਦ ਮੁਖੀ ਬੈ ਸੰਤਰ ਮੈਂ ਤਨ ਦਾਹ ਦਇਓ। ਆਪਣੇ ਸਰੀਰ ਨੂੰ ਨਿੱਕਾ ਨਿੱਕਾ ਕੱਟ ਕੇ ਆਗਨ ਦੇ ਵਿੱਚ ਆਹੂਤੀਆਂ ਪਾ ਦੇਵੇ, ਐਨੀ ਤਪੱਸਿਆ ਕਰੇ। ਭਾਈ ਸਾਹਿਬ ਕਹਿੰਦੇ ਪੁਨੇ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ, ਇਹਨਾਂ ਸਾਰਿਆਂ ਫਲਾਂ ਤੇ ਨਾਲੋਂ ਜ਼ਿਆਦਾ ਫਲ ਹੈ ਅੰਮ੍ਰਿਤਮਈ ਨਾਮ ਹੈ ਜਿਹੜਾ, ਉਹ ਕਿਹੜਾ ਨਾਮ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਬੋਲੋ ਸਾਰੀ ਸੰਗਤ ਭਾਈ ਵਾਹਿਗੁਰੂ, ਇੰਨਾ ਫਲ ਹੈ ਗੁਰਮੁਖ ਪਿਆਰਿਓ ਵਾਹਿਗੁਰੂ ਕਹਿਣ ਦਾ। ਸੋ ਬ੍ਰਾਹਮਣ ਕਹਿਣ ਲੱਗੇ ਵਾਹਿਗੁਰੂ ਮੰਤਰ ਹੈ, ਐਡਾ ਮੰਤਰ ਕਿਉਂ ਤੁਸੀਂ ਕਹਿੰਦੇ ਹੋ, ਇਹਦੇ ਵਿੱਚ ਕੀ ਵਿਸ਼ੇਸ਼ਤਾ ਹੈ, ਵੇਦਾਂ ਮੁਤਾਬਕ ਦੱਸੋ ਇਹ ਵੀ। ਔਰ ਤੀਜਾ, ਤੁਸੀਂ ਬਾਕੀ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਕਿਉਂ ਕਹਿੰਦੇ ਹੋ? ਤੇ ਚੌਥਾ ਇੱਕ ਪ੍ਰਸ਼ਨ ਹੋਰ ਵੀ ਸੀ, ਕਹਿੰਦੇ ਤੁਸੀਂ ਜਿਹੜਾ ਗੁਰੂ ਦੀ ਮੱਤ ਵਿੱਚ ਆਵੇ ਉਹਨੂੰ ਪੰਥ ਕਹਿੰਦੇ ਹੋ, ਸਾਡੇ ਪੰਥ ਨਹੀਂ, ਪੰਥ ਨਾਮ ਰਸਤੇ ਦਾ ਹੁੰਦਾ। ਚਾਰ ਸਵਾਲ ਕੀਤੇ ਸੀ ਭਾਈ ਸਾਹਿਬ ਦੇ। ਸੋ ਜੇ ਆਪਾਂ ਚਾਰਾਂ ਦੀ ਵਿਆਖਿਆ ਕਰਨ ਲੱਗੇ, ਗੁਰਮੁਖੋ ਅੱਜ ਦੀ ਕਥਾ ਹੀ ਨਹੀਂ ਹੋਣੀ, ਮੈਂ ਇੱਕ ਦੀ ਤੁਹਾਨੂੰ ਦੱਸਾਂਗਾ ਹੌਲੀ ਹੌਲੀ, ਦੂਜੇ ਵੀ ਜੇ ਯਾਦ ਆ ਗਏ। ਸੋ ਕਰਾਂਗੇ ਗੱਲ, ਪਹਿਲੀ ਗੱਲ ਦਾ ਉੱਤਰ ਦਿੱਤਾ ਸੀ ਭਾਈ ਸਾਹਿਬ ਨੇ, ਕਹਿੰਦੇ ਜਿਵੇਂ ਚਾਰੇ ਵੇਦ ਪੜ੍ਹ ਲਵੋ ਔਰ 6 ਸਾਸਤਰ ਪੜ੍ਹ ਲਵੋ ਤੇ 18 ਪੁਰਾਣ ਪੜ੍ਹ ਲਵੋ, 27 ਸਿਮਰਤੀਆਂ ਪੜ੍ਹ ਲਵੋ, ਇਕੱਲੇ ਪੜ੍ਹ ਨਾ ਲਵੋ, ਇਹਨਾਂ ਦੀ ਤੁਸੀਂ ਵਿਆਖਿਆ ਕਰਨੀ ਸਿੱਖ ਲਵੋ, ਇਹਨਾਂ ਸਾਰਿਆਂ ਦੀ ਤੁਸੀਂ ਬਾਣੀ ਕੰਠ ਕਰ ਲਵੋ, ਕਿਉਂਕਿ ਵੇਦਾਂ ਦੀ ਬਾਣੀ ਜਿਹੜੀ ਬੜੀ ਔਖੀ ਹੈ ਗੁਰਮੁਖ ਪਿਆਰੋ, ਸੰਸਕ੍ਰਿਤ ਦੀ ਭਾਸ਼ਾ ਹੈ, ਬਹੁਤ ਔਖੀ ਆਉਂਦੀ ਹੈ। ਇਹ ਤਾਂ ਗੁਰੂ ਨੇ ਕਿਰਪਾ ਕੀਤੀ ਹੈ ਸਾਨੂੰ, ਐਸੀ ਵਿਸ਼ੇਸ਼ ਅੰਮ੍ਰਿਤ ਬਾਣੀ ਸਾਡੀ ਭਾਸ਼ਾ ਵਿੱਚ ਗੁਰੂ ਨੇ ਕਿਰਪਾ ਕਰ ਦਿੱਤੀ, ਨਹੀਂ ਬੜੀ ਬਿੰਗੇ ਟੇਢੇ ਢੰਗ ਨਾਲ ਵਰਤੋਂ ਕੀਤੀ ਹੋਈ ਸੀ ਸ਼ਬਦਾਂ ਦੀ, ਹਰੇਕ ਦੇ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਕਹਿੰਦਾ ਕੀ ਹੈ। ਅਸੀਂ ਤਾਂ ਉਹਨੂੰ ਕਮਲੇ ਸਮਝਦੇ, ਐਸੀ ਭਾਸ਼ਾ ਸੀ। ਉਹ ਜਿਵੇਂ ਕੋਈ ਬ੍ਰਾਹਮਣ ਜਾ ਰਹੇ ਸੀ ਕਿਸੇ ਪਿੰਡ ਵਿੱਚ ਵੀ, ਉਹ ਕਿਤੇ ਪਾਣੀ ਪੀਣ ਲੱਗੇ, ਉਹਨਾਂ ਦੇ ਨਾਲ ਦਾ ਇੱਕ ਬ੍ਰਾਹਮਣ ਸੀ ਸੰਸਕ੍ਰਿਤ ਬੋਲਦੇ ਸੀ, ਉਹਨਾਂ ਦੇ ਨਾਲ ਦਾ ਇੱਕ ਬ੍ਰਾਹਮਣ ਕੂਚ ਡਿੱਗ ਪਿਆ, ਉਹ ਭੱਜ ਕੇ ਪਿੰਡ 'ਚ ਗਿਆ, ਜਾ ਕੇ ਉੱਥੇ ਸੰਸਕ੍ਰਿਤ 'ਚ ਕਹਿੰਦਾ ਪੰਡਤੰ ਕੂਪੰਗ ਤੰਗ ਪੰਡਤੰ ਕੂਪੰਗ ਤੰਗ, ਉਹ ਕਹਿੰਦੇ ਤਾਂ ਕਮਲਾ ਹੈ ਕੋਈ। ਉਹ ਲੋਕ ਸਗੋਂ ਉਹਨੂੰ ਕੁੱਟਣ ਲੱਗ ਗਏ, ਕਹੇ ਕਮਲਾ ਆ ਗਿਆ, ਪਕੜ ਲਿਆ ਲੋਕਾਂ ਨੇ। ਅਤੇ ਉਹ ਕਹੀ ਜਾਵੇ ਪੰਡਤੰ ਕੂਪੰਗ ਤੰਗ, ਹੁਣ ਕੋਈ ਪੜ੍ਹਿਆ ਲਿਖਿਆ ਆਇਆ, ਉਹ ਕਹਿਣ ਲੱਗੇ ਮਾਰਦੇ ਕਿਉਂ, ਇਹਦੇ ਤਾਂ ਨਾਲ ਦਾ ਬ੍ਰਾਹਮਣ ਖੂਜ ਡਿੱਗ ਪਿਆ, ਇਹ ਤਾਂ ਇਉਂ ਕਹਿੰਦਾ। ਕਹਿੰਦੇ ਫਿਰ ਸਿੱਧਾ ਨਹੀਂ ਕਿਹਾ ਜਾਂਦਾ ਖੂਜ ਡਿੱਗ ਪਿਆ। ਭਾਵ ਬਾਣੀ ਵੇਦਾਂ ਦੇ ਵਿੱਚ ਇੰਨੀ ਮਹਿੰਗੀ ਲਿਖੀ ਕਿ ਹਰੇਕ ਦੇ ਸਮਝ 'ਚ ਨਾ ਆਵੇ। ਸੋ ਉਹ ਗੁਰਮੁਖ ਪਿਆਰਿਓ ਐਸੀ ਬਾਣੀ ਭਾਸ਼ਾ ਸੀ। ਸੋ ਗੁਰਮ ਆਪਣਾ ਭਾਈ ਗੁਰਦਾਸ ਕਹਿਣਗੇ ਇਹ ਸਾਰੀ ਬਾਣੀ ਤੁਸੀਂ ਸਿੱਖ ਲਵੋ, ਚਾਰੇ ਵੇਦਾਂ ਦੇ ਬਖਤੇ ਬਣ ਜਾਓ, ਕਥਾਕਾਰ ਬਣ ਜਾਓ, 27 ਸਿਮਰਤੀਆ 6 ਸਾਸਤ੍ਰ 18 ਪੁਰਾਣ ਇਹ ਸਾਰੀ ਕਥਾ ਸਿੱਖ ਲਓ, ਇਹਨਾਂ ਨੂੰ ਕੰਠ ਵੀ ਕਰ ਲਵੋ। ਕਹਿੰਦੇ ਜਿੰਨਾ ਫਲ ਇੰਨਾ ਮਿਲਦਾ ਨਾ ਇਹਨਾਂ ਸਾਰਾ ਕੁਝ ਕਰੇ ਤੋਂ। ਭਾਈ ਗੁਰਦਾਸ ਕਹਿੰਦਾ ਇੰਨਾ ਫਲ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਮਿਲਦਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਐਵੇਂ ਨੀ ਕਿਹਾ ਸੀਸ ਨਿਬਾਵਤ ਗਿਰ ਪਰੀ ਬਹੁ ਪਾਪਨ ਕੀ ਪੋਟ ਤਾਂ ਤੇ ਸੀਸ ਨਿਵਾਈਏ ਲੱਗੇ ਨਜ਼ਮ ਕੀ ਚੋਟ। ਲੋ ਗੁਰਮੁਖ ਪਿਆਰੇ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਫਲ ਹੈ ਮੱਥਾ ਟੇਕਣ ਦਾ, ਤੋ ਕਿਰਪਾ ਕਰਕੇ ਇੱਕ ਵਾਰੀ ਮੱਥਾ ਟੇਕ ਜਾ ਕਰੋ। ਜੇ ਬਹੁਤਾ ਸੌਣ ਦਾ ਸਮਾਂ ਨਹੀਂ ਹੁੰਦਾ ਇੰਨਾ ਜ਼ਰੂਰ ਕਰ ਲਿਆ ਕਰੋ। ਐਡੀ ਵਿਸ਼ੇਸ਼ ਬਾਣੀ ਹੈ। ਔਰ ਬਾਕੀ ਤਿੰਨ ਚੀਜ਼ਾਂ ਦੀ ਆਪਾਂ ਫਿਰ ਗੱਲ ਕਰਾਂਗੇ, ਕਿਤੇ ਸਮਾਂ ਨਹੀਂ ਇਤਨਾ। ਤੋ ਅੱਜ ਅੱਸੂ ਦਾ ਮਹੀਨਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ। ਅਸੁਨ ਦੇ ਅੱਸੂ ਦੇ ਮਹੀਨੇ ਵਿੱਚ ਸਾਡੇ ਮਨ ਵਿੱਚ ਪ੍ਰੇਮ ਇੰਨਾ ਉਮੰਡ ਵੰਡ ਕੇ ਪਵੇ, ਡੁੱਲ ਡੁੱਲ ਕੇ ਪਵੇ ਕਿ ਕਦੋਂ ਮੈਨੂੰ ਮੇਰਾ ਪਿਆਰਾ ਵਾਹਿਗੁਰੂ ਮਿਲੇ। ਉਹ ਗੁਰਮੁਖ ਪਿਆਰੋ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਔਰ ਪਰਮਾਤਮਾ ਰੂਪ ਹੈ, ਮਿਲ ਲਿਆ ਕਰੋ, ਦਰਸ਼ਨ ਕਰਿਆ ਕਰੋ, ਗੁਰੂ ਕਿਰਪਾ ਕਰੇ। ਸੋ ਆਓ ਆਪਾਂ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹਦੀ ਹੁਣ ਆਪਾਂ ਵਿਚਾਰ ਕਰੀਏ।
ਸਲੋਕ ਮਹੱਲਾ ਤੀਜਾ।
ਸਲੋਕ ਮਹੱਲਾ ਤੀਜਾ, ਸਲੋਕ ਇਸ ਬਾਣੀ ਦਾ ਨਾਮ ਹੈ, ਜਾਂ ਸਲੋਕ ਦਾ ਅਰਥ ਹੁੰਦਾ ਗੁਰਮੁਖ ਪਿਆਰੇ ਮੁਕਤੀ ਮੰਨੀ ਗਈ ਹੈ। ਚਾਰ ਪ੍ਰਕਾਰ ਦੀ ਸਲੋਕ, ਸਮੀਪ, ਸਰੂਪ, ਸਜੁਜ। ਸੋ ਇਹ ਗੱਲਾਂ ਥੋੜੀ ਜਿਹੀ ਡੂੰਘੀਆਂ ਸਮਝਣ ਵਾਲੀਆਂ ਹੈ। ਸੋ ਇਹ ਚਾਰ ਪ੍ਰਕਾਰ ਦੀ ਮੁਕਤੀ ਮੰਨੀ ਗਈ ਹੈ, ਮੁਕਤੀ ਸਲੋਕ, ਸਮੀਪ, ਸਰੂਪ, ਸਜੁਜ। ਭਾਵ ਸਲੋਕ, ਇਹ ਸਲੋਕ ਇੱਥੇ ਵੀ ਸਲੋਕ ਹੈ। ਸਲੋਕ ਦਾ ਅਰਥ ਇਹ ਵੀ ਹੁੰਦਾ ਕਿ ਸਵੈ ਲੋਕ, ਭਾਵ ਜਿੱਥੇ ਸਾਡਾ ਇਸ਼ਟ ਜਿਹਨੂੰ ਅਸੀਂ ਮੰਨਦੇ ਹਾਂ ਉੱਥੇ ਉਹਦੇ ਲੋਕ ਵਿੱਚ ਰਹਿਣਾ। ਫਰਜ਼ ਕਰੋ ਕਿ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਆਪਣਾ ਸਭ ਤੋਂ ਪੂਜਨੀਕ ਹੈ ਔਰ ਆਪਾਂ ਉਹਦੇ ਲੋਕ ਇੰਡੀਆ ਵਿੱਚ ਰਹੀਏ, ਪਰ ਇੰਡੀਆ ਬਹੁਤ ਲੰਮਾ ਚੌੜਾ ਹੈ, ਕੋਲ ਤਾਂ ਨਾ ਹੋਏ ਨਾ। ਸਵੈ ਲੋਕ ਇੱਕ ਮੁਕਤੀ ਇਹੋ ਜਿਹੀ ਹੈ ਕਿ ਜਿੱਥੇ ਜਿਸ ਅਸੀਂ ਗੁਰੂ ਨੂੰ ਮੰਨਦੇ ਹਾਂ, ਇਸ ਨੂੰ ਮੰਨਦੇ ਹਾਂ, ਜੇ ਅਸੀਂ ਪੂਰੀ ਕਮਾਈ ਕਰੀਏ ਪਰ ਪੂਰੀ ਤੋਂ ਫਿਰ ਵੀ ਕੁਝ ਫਰਕ ਰਹਿੰਦਾ, ਸਵੈ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਵ ਸੱਚਖੰਡ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਵਾਸਤਾ ਹੈ ਉਹਦੇ ਲੋਕ ਚਲੇ ਜਾਈਦਾ ਹੈ, ਪਰ ਫਿਰ ਵੀ ਫਰਕ ਹੈ ਨਾ। ਹੁਣ ਜੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਜਾਈਏ ਨਾ, ਬੰਬੇ, ਕਲਕੱਤੇ ਰਹਿਣ ਲੱਗ ਜਾਈਏ, ਲੋਕ ਤਾਂ ਹਾਂ ਇੰਡੀਆ ਵਿੱਚ ਪਰ ਅੰਮ੍ਰਿਤਸਰ ਤਾਂ ਦੇਖਿਆ ਨਾ। ਸਵੈ ਲੋਕ ਇੱਕ ਮੁਰਤੀ, ਸਵੈ ਉਸੇ ਲੋਕ 'ਚ ਰਹਿਣਾ ਜਿੱਥੋਂ ਦਾ ਸਾਡਾ ਇਸ਼ਟ ਹੈ। ਔਰ ਦੂਜੀ ਮੁਕਤੀ ਹੈ ਸਮੀਪ। ਸਮੀਪ ਹੁੰਦਾ ਕਿ ਕੋਲੇ ਰਹਿਣਾ, ਜਿਵੇਂ ਕੋਲ ਤਾਂ ਰਹਿਣਾ ਪਰ ਅੰਦਰ ਨਹੀਂ ਜਾਣਾ। ਜਿਵੇਂ ਹੁਣ ਗੁਰਦੁਆਰਾ ਸਾਹਿਬ ਦਾ ਨਾਲ ਲੱਗਵੇ, ਘਰ ਵੀ ਬਹੁਤ ਹੋਣਗੇ ਔਰ ਬਾਹਰ ਵੀ ਕਈ ਲੰਗਰ ਫਿਰਦੇ ਹੋਣਗੇ, ਕਈ ਆਲੇ ਦੁਆਲੇ ਗੇੜੇ ਖਾਂਦੇ ਹੋਣਗੇ, ਪਰ ਅੰਦਰ ਤਾਂ ਆਏ ਨਹੀਂ ਹੈਗੇ। ਫਿਰ ਉਹ ਹੁੰਦੀ ਹੈ ਸਮੀਪ, ਕੋਲ ਰਹਿਣਾ ਆਪਣੇ ਇਸ਼ਟ ਦੇ, ਆਪਣੇ ਗੁਰੂ ਦੇ, ਆਪਣੇ ਪਰਮਾਤਮਾ ਦੇ ਕੋਲ ਰਹਿਣਾ, ਇੱਕ ਇਹ ਮੁਕਤੀ ਮੰਨੀ ਗਈ ਹੈ। ਔਰ ਤੀਜੀ ਹੈ ਸਰੂਪ, ਭਾਵ ਉਹਦਾ ਸਰੂਪ ਇਹ ਬਣ ਜਾਣਾ। ਜਿਵੇਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਆਪਣਾ ਸਰੂਪ ਬਣਾ ਲਿਆ, ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੋਹਾਂ ਕਰੋ ਨਿਵਾਸ। ਇੱਕ ਹੁੰਦੀ ਹੈ ਸਰੂਪ, ਭਾਵ ਉਹਦੀ ਰੂਪ ਬਣ ਜਾਣਾ, ਕਿਉਂਕਿ ਧਿਆਤਾ ਦੇ ਤੇ ਇੱਕੋ ਰੂਪ ਬਣ ਜਾਂਦੇ ਹਨ। ਤਾਂ ਹੀ ਕਬੀਰ ਨੇ ਕਿਹਾ ਕਬੀਰ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਭਾਵ ਰਾਮ ਤੇ ਕਬੀਰ ਰਾਮ ਰਾਮ ਕਰਦੇ ਕਬੀਰ ਰਾਮ ਵਰਗੇ ਹੀ ਬਣ ਗਿਆ, ਪਛਾਣੇ ਨਾ ਰਹਿ ਗਈ। ਸੋ ਚੌਥੇ ਪ੍ਰਕਾਰ ਦੀ ਮੁਕਤੀ ਹੈ ਗੁਰਮੁਖ ਪਿਆਰੇ ਸਜੁਜ। ਸਜੁਜ ਹੁੰਦੀ ਹੈ ਕਿ ਉਹਦੇ ਵਿੱਚ ਅਭੇਦ ਹੋ ਜਾਣਾ, ਉਹਦੇ ਵਿੱਚ ਮਿਲ ਜਾਣਾ। ਉਹ ਕਿਵੇਂ ਹੈ? ਉਹ ਹੈ ਜਿਵੇਂ ਮੱਛੀ ਪਾਣੀ 'ਚ ਰਹਿੰਦੀ ਹੈ ਪਰ ਖਿਆਲ ਰੱਖਣਾ ਮੱਛੀ ਨੂੰ ਫਿਰ ਵੀ ਜਾਲੀ ਪਕੜ ਲੈਂਦਾ ਪਾਣੀ 'ਚੋਂ। ਜਿਵੇਂ ਦੁੱਧ ਤੇ ਪਾਣੀ ਇਕੱਠਾ ਹੋ ਜਾਂਦੇ ਨੇ ਪਰ ਫਿਰ ਵੀ ਪਾਣੀ ਨੂੰ ਅੱਗ ਤੇ ਰੱਖ ਦਿਓ, ਦੁੱਧ ਨੂੰ, ਦੁੱਧ ਮੱਚ ਜਾਂਦਾ, ਪਾਣੀ ਫਿਰ ਵੱਖਰਾ ਕੱਢਿਆ ਜਾਂਦਾ, ਫੂਕਿਆ ਜਾਂਦਾ ਤੇ ਦੁੱਧ ਰੱਖਿਆ ਜਾਂਦਾ। ਜਿਵੇਂ ਪਾਣੀ 'ਚ ਮਿੱਠਾ ਘੋਲ ਦਈਏ ਬਣ ਤਾਂ ਇੱਕੋ ਜਾਂਦੇ ਨੇ ਪਰ ਕੜਾਹੀ 'ਚ ਚਾੜ ਕੇ ਮਿੱਠਾ ਮੁੜ ਕੇ ਫਿਰ ਕੱਢਿਆ ਜਾਂਦਾ ਤੇ ਪਾਣੀ ਇੱਕ ਪਾਸੇ ਕੀਤਾ ਜਾਂਦਾ, ਫਿਰ ਵੀ ਫਰਕ ਰਹਿ ਗਿਆ। ਇਹ ਚਾਰ ਮੁਕਤੀਆਂ ਨੇ। ਪਰ ਇੱਕ ਹੋਰ ਹੈ ਪੰਜਵੀਂ ਮੁਕਤੀ, ਉਹ ਮੁਕਤੀ ਹੈ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਪਾਣੀ 'ਚ ਪਾਣੀ ਮਿਲਾ ਕੇ ਪਾਣੀ ਨਹੀਂ ਨਿਕਲਦਾ ਹੈ। ਹੁਣ ਇੱਥੋਂ ਦਾ ਪਾਣੀ ਲਿਜਾ ਕੇ ਗੰਗਾ 'ਚ ਪਾ ਦਿਓ, ਉਹ ਕੱਢ ਨਹੀਂ ਸਕਦੇ ਤੁਸੀਂ ਪਾਣੀ ਵੀ ਕਿਹੜਾ ਪਾਣੀ ਹੈ। ਸ਼ਰਾਬ ਦੀ ਬੋਤਲ ਸਮੁੰਦਰ 'ਚ ਪਾ ਦਿਓ, ਪਾਣੀ 'ਚ ਮਿਲਾ ਦਿਓ, ਉਹਨੂੰ ਵੱਖ ਨਹੀਂ ਕਰ ਸਕਦੇ। ਹੁਣ ਇਸ ਕਰਕੇ ਗੁਰਮੁਖ ਪਿਆਰੋ ਇਹ ਮੁਕਤੀ, ਇਹ ਸਲੋਕ ਸਵੈ ਲੋਕ ਭਾਵ ਜਿਸ ਲੋਕ ਦੀ ਇਹ ਬਾਣੀ ਹੈ ਉੱਥੋਂ ਦੀ ਪ੍ਰਾਪਤੀ ਕਰਾਉਣ ਵਾਲੀ ਇਹ ਬਾਣੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਉਚਾਰ ਰਹੇ ਹਨ, ਜਾਂ ਜਿਹੜੀ ਦੋਹਰੇ ਦੇ ਚਾਲ ਦੀ ਸੋ ਬਾਣੀ ਕਵਿਤਾ ਹੋਵੇ ਉਹਦਾ ਨਾਮ ਵੀ ਸਲੋਕ ਹੋਇਆ ਕਰਦਾ ਹੈ। ਇਸ ਬਾਣੀ ਦਾ ਨਾਮ ਸਲੋਕ ਹੈ, ਆਓ ਪ੍ਰੇਮ ਨਾਲ ਸਰਵਣ ਕਰੋ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕਾਂ ਤੋਂ ਪਹਿਲਾਂ ਇਹ ਮੰਗਲ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੜ ਵਿੱਚ ਰੱਖਿਆ ਹੈ। ਸੋ ਮੰਗਲ ਹੁੰਦਾ ਹੈ ਕਿ ਆਪਣੇ ਇਸ ਦੇਵਤਾ ਜਿਹਨੂੰ ਅਸੀਂ ਮੰਨਦੇ ਹੋਈਏ, ਕੋਈ ਵੀ ਕਵੀ ਦੁਨੀਆਂ ਵਿੱਚ ਹੋਇਆ ਕਵਿਤਾ ਕਰਤਾ ਜਿਹੜਾ ਹੈ ਉਹ ਕਵਿਤਾ ਤੋਂ ਪਹਿਲਾਂ ਆਪਣੇ ਇਸ਼ਟ ਦਾ ਮੰਗਲ ਉਚਾਰਨ ਕਰਦਾ। ਮੰਗਲ ਖੁਸ਼ੀ ਦੇ ਨਾਲ ਉਹਦੀ ਇਸ਼ਟ ਦੀ ਉਪਾਸਨਾ ਕਰਨੀ, ਉਚਾਰਨ ਕਰਨਾ। ਆਮ ਕਰਕੇ ਬਹੁਤ ਕਵੀ ਜਿਹੜੇ ਇੰਡੀਆ ਵਿੱਚ ਹੋਏ ਨੇ ਉਹ ਸਰਸਵਤੀ ਦੇਵੀ ਦੇ ਮੰਗਲ ਉਚਾਰਦੇ ਰਹੇ, ਪਰ ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੇਵੀ ਦੇ ਉਪਾਸਕ ਨਹੀਂ। ਇਹਨਾਂ ਨੇ ਮੰਗਲ ਉਚਾਰਿਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ। ਗੁਰੂ ਗ੍ਰੰਥ ਸਾਹਿਬ ਦੇ ਚਾਰ ਪ੍ਰਕਾਰ ਦੇ ਮੰਗਲ ਹਨ, ਪਰ ਜਿਹੜਾ ਇਹ ਮੰਗਲ ਹੈ ਬਹੁਤ ਵਿਸ਼ੇਸ਼ ਕਰਕੇ ਹੈ। ਇਸ ਨੂੰ ਦੇਸ਼ ਕਾਲ ਵਸਤੂ ਪ੍ਰਸ਼ੇਦ ਮੰਗਲ ਕਹਿੰਦੇ ਹਨ, ਦੇਸ਼ ਕਾਲ ਵਸਤੂ ਪ੍ਰਸ਼ੇਦ। ਸੋ ਸਾਧ ਸੰਗਤ ਜੀ, ਇਹ ਮੰਗਲ ਦੀ ਵਿਸ਼ੇਸ਼ਤਾ ਇਤਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਮੰਗਲ 122 ਵਾਰੀ ਹੈ ਤੇ ਇੱਕ ਵਾਰੀ ਤਪਦੇ ਦੇ ਮੁੱਢ ਵਿੱਚ ਵੀ ਇਹ 23 ਵਾਰੀ ਬਣਦਾ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 522 ਵਾਹਿਗੁਰੂ 522 ਵਾਰੀ ਇਹ ਮੰਗਲ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੈ। ਇਸ ਨੂੰ ਦੇਸ਼ ਕਾਲ ਵਸਤੂ ਪ੍ਰਸ਼ੇਦ ਮੰਗਲ ਇਹਦਾ ਨਾਮ ਵੀ ਕਹਿੰਦੇ ਨੇ, ਕਿਉਂਕਿ ਦੇਸ਼ ਕਾਲ ਵਸਤੂ ਪ੍ਰਸ਼ੇਦ ਹੁੰਦਾ ਕਿ ਨਾ ਤਾਂ ਉਹ ਕਿਸੇ ਏਕਾ ਦੇਸੀ ਹੈ, ਭਾਵ ਇਹ ਨਹੀਂ ਕਿ ਏਕੋ ਦੇਸ਼ ਦਾ ਬਾਲਕ ਹੈ। ਮੰਗਲ ਸਾਰੀ ਸ੍ਰਿਸ਼ਟੀ ਔਰ ਖੰਡਾਂ ਬ੍ਰਹਿਮੰਡਾਂ ਦਾ ਸਾਰਿਆਂ ਦੇ ਇੱਕੋ ਜਿਹੇ ਮੰਗਲ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਪਰਮੇਸ਼ਰ, ਉਹ ਕਿਤੇ ਏਕਾ ਦੇਸੀ ਨਹੀਂ ਹੈ। ਭਾਵ ਉਹ ਕੋਈ ਇੰਡੀਅਨ ਨਹੀਂ, ਉਹ ਬਲੈਤੀ ਵੀ ਨਹੀਂ, ਉਹ ਅਮਰੀਕੀ ਵੀ ਨਹੀਂ, ਉਹ ਜਪਾਨੀ ਤੇ ਚੀਨੀ ਵੀ ਨਹੀਂ, ਉਹ ਸਾਰਿਆਂ ਮੁਲਕਾਂ ਦਾ ਇੱਕੋ ਜਿਹੀ ਮਾਲਕ ਹੈ। ਉਹ ਸਾਰੇ ਮੁਲਕ ਉਸੇ ਦੇ ਬਣਾਏ ਨੇ, ਔਰ ਸਵਰਗ ਲੋਕ ਵੀ ਮਾਤ ਲੋਕ ਵੀ ਜਿੰਨੇ ਲੋਕ ਨੇ ਸਾਰਿਆਂ ਬ੍ਰਹਿਮੰਡਾਂ ਦਾ ਮਾਲਕ ਹੈ। ਸੋ ਇਸ ਕਰਕੇ ਉਹ ਦੇਸ਼ ਕਹਿੰਦੇ ਨੇ। ਦੇਸ਼ ਕਾਲ, ਕਾਲ ਨੂੰ ਹੁੰਦਾ ਸਮੇਂ ਦਾ, ਉਹਦੇ ਉੱਤੇ ਸਮੇਂ ਦਾ ਵੀ ਕੋਈ ਅਸਰ ਨਹੀਂ ਹੁੰਦਾ ਹੈ। ਉਹ ਨਾ ਬਾਲਾ, ਨਾ ਬੁੱਢਾ, ਨਾ ਨਿਆਣਾ, ਨਾ ਬੱਚਾ, ਨਾ ਜੰਮਦਾ, ਨਾ ਮਰਦਾ, ਉਹ ਕਾਲਾਨ ਕਾਲ ਹੈ, ਸਮੇਂ ਦਾ ਵੀ ਸਮਾਂ ਹੈ, ਭਾਵ ਕਾਲ ਨੂੰ ਵੀ ਖਾਣ ਵਾਲਾ ਹੈ। ਇਸ ਕਰਕੇ ਦੇਸ਼ ਕਾਲ ਤੇ ਵਸਤੂ, ਵਸਤੂ ਹੁੰਦੀ ਹੈ ਕੋਈ ਚੀਜ਼ ਪਦਾਰਥ, ਭਾਵ ਉਸ ਤੋਂ ਪ੍ਰਸ਼ੇਦ ਉਹ ਤੋਂ ਵੀ ਰਹਿਤ ਹੈ, ਕੋਈ ਵਸਤੂ ਵੀ ਨਹੀਂ ਹੈ। ਇਸ ਕਰਕੇ ਉਹ ਕਿਸੇ ਵਸਤੂ ਦੇ ਅਧੀਨ ਨਹੀਂ ਹੈ, ਕਿਸੇ ਵਸਤੂ ਦਾ ਵਿਸ਼ਾ ਨਹੀਂ ਹੈ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਦੇਸ਼ ਕਾਲ ਵਸਤੂ ਪ੍ਰਸ਼ੇਦ ਹੈ। ਸੋ ਅਰਥ ਤਾਂ ਇਹਦੇ ਹੋਰ ਹੀ ਬਹੁਤ ਹੈ ਗੁਰਮੁਖ ਪਿਆਰਿਓ, ਪਰ ਆਪਾਂ ਜੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਤੋਂ ਵਿਚਾਰ ਕਰੀਏ, ਕਿਉਂਕਿ ਅੱਗੇ ਵੀ ਕਥਾ ਕਰਨੀ ਹੈ। ਇੱਕ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਇਸ ਕਰਕੇ ਏਕਾ ਲਾਉਣਾ ਕੀਤੇ। ਓਅੰਕਾਰ ਸਭ ਦਾ ਪ੍ਰਕਾਸ਼ਕ, ਤੇ ਜਿਹੜਾ ਪ੍ਰਕਾਸ਼ਕ ਭਾਵ ਜਿਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਜਿਹੜਾ ਦੁਨੀਆਂ ਨੂੰ ਬਣਾਉਣ ਵਾਲਾ ਹੈ, ਪ੍ਰਕਾਸ਼ ਨਾਮ ਦਾ ਪੈਦਾ ਕਰਨ ਦਾ, ਕਿਉਂਕਿ ਉਸੇ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ। ਗੁਰਬਾਣੀ ਆਪ ਕਹਿੰਦੀ ਹੈ, ਓਅੰਕਾਰ ਕੀਆ ਜਿਨ ਚਿੱਤ, ਜਦੋਂ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੀ ਕਰਿਆ ਵੀ ਸ੍ਰਿਸ਼ਟੀ ਪੈਦਾ ਕਰੀਏ, ਓਅੰਕਾਰ ਬ੍ਰਹਮਾ ਉਤਪੱਤ, ਓਅੰਕਾਰ ਸ਼ਬਦ ਦੇ ਨਾਲ ਬ੍ਰਹਮਾ ਦੀ ਉਤਪਤੀ ਕਰ ਦਿੱਤੀ, ਓਅੰਕਾਰ ਸੈਲ ਯੁਗ ਪਏ, ਓਅੰਕਾਰ ਵੇਦ ਨਿਰਮਏ, ਓਅੰਕਾਰ ਤੋਂ ਸੋਹਣੇ ਸੁੰਦਰ ਯੁੱਗ ਬਣ ਗਏ, ਸੈਲ ਪਹਾੜ ਬਣ ਗਏ, ਔਰ ਸ੍ਰਿਸ਼ਟੀ ਬਣ ਗਈ, ਔਰ ਫਿਰ ਭਾਈ ਉਹ ਵੇਦਾਂ ਦਾ ਨਿਰਮਾਣ ਹੋਇਆ। ਇਸ ਕਰਕੇ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਉਹ ਦਿਨ ਤੇ ਰਾਤ ਉਹਨੇ ਪੈਦਾ ਕੀਤੇ, ਸਭ ਦਾ ਪ੍ਰਕਾਸ਼ ਕਿ ਓਅੰਕਾਰ ਅਕਾਲ ਪੁਰਖ ਵਾਹਿਗੁਰੂ। ਸੋ ਸੱਤ ਤ੍ਰੈਈ ਕਾਲ ਆਬਾਦ ਹੈ, ਭਾਵ ਜਿਹੜਾ ਨਾਸ਼ ਤੋਂ ਰਹਿਤ ਹੈ, ਪ੍ਰਸਾਦ ਆਨੰਦ ਸਰੂਪ ਹੈ। ਜਾਂ ਜੇ ਗੁਰੂ ਜੀ ਨੂੰ ਪੁੱਛਿਆ, ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂਆਂ ਨੂੰ ਪੁੱਛਦੇ ਰਹੇ, ਤੁਹਾਡਾ ਗੁਰੂ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਡਾ ਗੁਰੂ ਹੈ ਇੱਕ। ਭਾਵ ਜੀ ਨੇ ਓਅੰਕਾਰ ਉਚਾਰ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਸਾਡਾ ਗੁਰੂ ਹੈ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਹੈ ਸਾਡਾ। ਕਈ ਬੇਸਮਝ ਲੋਕ ਕਹਿੰਦੇ ਨੇ, ਗੁਰੂ ਨਾਨਕ ਨੇ ਰੇਣਦਾਸ ਸਾਧ ਨੂੰ ਗੁਰੂ ਧਾਰੇ ਹੈ। ਉਹ ਇਤਿਹਾਸ ਪੜ੍ਹੋ, ਬਲਕਿ ਰੇਣਦਾਸ ਨੇ ਗੁਰੂ ਨਾਨਕ ਨੂੰ ਗੁਰੂ ਧਾਰੇ ਹੈ। ਇਹ ਗੱਲ ਨੂੰ ਸਮਝੋ, ਗੁਰੂ ਨਾਨਕ ਸਾਹਿਬ ਜੀ ਨੂੰ ਰੇਣਦਾਸ ਸਾਧ ਨੇ ਗੁਰੂ ਧਾਰਨ ਕੀਤਾ ਬਲਕਿ, ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਤਲਵੰਡੀ ਫਿਰ ਗਿਆ ਰੇਣਦਾਸ ਉੱਥੋਂ ਚੱਲ ਕੇ। ਉਹ ਕਦੇ ਫਿਰ ਵਿਚਾਰ ਕਰਾਂਗੇ। ਭਾਵ ਉਹ ਸਾਰਿਆਂ ਦਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹਨੇ ਓਅੰਕਾਰ ਤੋਂ ਸ੍ਰਿਸ਼ਟੀ ਪੈਦਾ ਕੀਤੀ, ਉਹ ਮੇਰਾ ਗੁਰੂ ਹੈ। और ओंकार ओ मेरा सतगुर है, एक ओंकार सतगुर ओ मेरा सतगुरु है और प्रसाद कृपा भी उसे दी है। सो ओ मंगल उच्चारण किया है अभ्यागत ए ना आखी है जिनके मन मह भरम महाराज सच्चे पातशाह गुरु गरीब निवाज धन गुरु अमरदास जी महाराज गुरु गरीब निवाज सच्चे पातशाह गोविंदवाल साहब दे विच सजे हुए हैं और गुरु महाराज सच्चे पातशाह एक हुक्म सी कीता होया कि जेड़ा भी मेरे दर्शन करन वास्ते आवे चाहे वह गरीब है चाहे अमीर है वह पहला लंगर छके ते उस तों बाद मैं दर्शन देऊंगा। यह महाराज ने कंडीशन लाई हुई सी धन गुरु अमरदास महाराज सच्चे पातशाह जी दी कि ऊंच नीच का भाव मेट के सबने लंगर पंगत च बह के छकना है पंगत च। सो सतगुरु महाराज सच्चे पातशाह अजकल साड़ी पंगत भी जाती रही अजकल तो कुर्सियां पंगत बना रखी है कि जी पंगत लैने लैने होंगी है कुर्सियां भी पंगत बन जाती है। सो गुरमुख प्यारो ऐसिया गल्लां जो असी करते हैं ठीक है अपने मनमत करी जाते हाँ पर गुरु ने सानू जो पंगत संगत रहत नवा पढ़ो बल्कि गुरु ने कहा है कि जेड़ा सिख मंजे ते बह के जां किसी उच्ची थां ते बह के प्रसादा छकदा वह शूद्र है रहत नवे पढ़ लो। घर विच भी कहिंदे लंगर जे छकना थले बह के छको प्रसादा छको प्रेम दे नाल सत्कार नाल जो मंजे ते बह के प्रसादा छकना वह शूद्र बिरती वाला है भाव वह सिख नहीं हो सकता। सो सतगुरु महाराज सच्चे पातशाह कृपा करन सो महाराज का हुक्म सी वे पंगत बह के प्रसादा छके तो जदों ये सतगुरु जी दे कोल जे अकबर बादशाह भी आया उसने भी लंगर च बह के प्रसादा छकिया तो फिर गुरु महाराज सच्चे पातशाह दर्शन दिते सन। सो इस तरह की होया एक माई दास नाम एक महात्मा सी बरकत और अभ्यागत जी नूं कहिंदे ने पाप जी का कोई होर आसरा ना होवे वाहिगुरु परमेसर दे आसरे होवे अकाल पुरख दे आसरे होवे जिहदे कोल कोई चीज ना होवे कोई घरवार कुछ भी ना होवे अभ्यागति साधु पर इहदा निजम सी कि अपने हाथ का प्रसादा सुच दे नाल बना के छकिया करदा सी। सो जदों गुरु के लंगर विच अपना गुरु के दरबार से आया सिखां नूं पुछिया सुनिया सी किसे कोलों कि गुरु अमरदास जी परमात्मा का स्वरूप ही हन बहुत चढ़दी कला वाले शक्ति दे मालक हन पर आप ही कृष्ण भगवान का उपासक सी विष्णु नूं मनण वाला यह पंथ है अभ्यागतां दा। कहण लगे चलो दर्शन करिए गया दर्शन करने वास्ते सो अगे सिख ने कहा भी दर्शन करने हैं तो पहला गुरु महाराज का हुक्म है कि तेन लंगर प्रसाद का सकना पवेगा। जो लंगर दे विच गया उत्थे देखा जाके सारिया संगतां बराबर बैठिया ने लंगर वरत रहा है और थले बह के छक रहे ने लंगर वरता रहे ने यह कहिंदा भी मैं तो किसी के हर का प्रसाद छकिया नहीं करता इस तरह तुहाड़ा मर्यादा इस तरह मेरी नहीं है मैं तो अपने हाथ का इशनान करके प्रसादा बना के फिर छकदा मैं किसी के हथों छकिया नहीं। लंगरी कहिंदा भी तू अपनी मर्जी ने बना लिया सत सुक्का राशन लै लिया तू सुक्का सीधा राशन लै लिया तो जदों प्रसादा बनाने लग्या फिर इन्हें चंगी तरह धरती की कार की सो देखे चौंका कढ़ी कार भाव इन्हें कार कढ के और सारी सुचम करके जदों चूल्हा पुटन लग्या तो हड्डियां निकल आईया उतों फिर मिट्टी पा के फिर नहाउण गया ब्यासा नदी विच कहिंदे हड्डियां निकलिया अपवित्र हो गया दूजी बार फिर आके कीता फिर पुटन लग्या जदों सवा गिट धरती पुट्टी फिर हड्डियां निकल आईया फिर इशनान करके आया चार पांच बारी इस तरह कीता कहिंदे चल मन आपां दर्शन नहीं करते हां तुर गया उतों। सो तुरिया कहिंदे चलो कृष्ण भगवान दीआं मूर्तां दे दर्शन करांगे चलीए आपां द्वारकापुरी नूं उतों तुर के बिंद्रावन पहुंच गया दिल्ली तों अगे लंघ के जदों उत्थे पहुंचे तो एक दिन ऐसा होया कि बड़ी झक्खड़ मीह हनेरी भी बहुत वग रही है एक दरख्त सो थोथा जा दरख्त है वो नाल लग के बह गया भुख भी बहुत लगी प्रशादा बनाउण दा तां किथे बालन सारी गिला हो गया कहिंदे हुण भुख बड़ी लगी है किवें कीता जावे हे परमात्मा अज तू मैनू तू ही बचा सकदा है तू ही कृपा कर तां इहदे कोले प्रशादा आ गया थाली लग के प्रशादा जदों प्रशादे दी थाली आई देखिया चुके यह फिर सनातन मत विच यह भी है कि जे प्रशादा तुहानूं छकना पै जावे ना किसे दे हथ दा फिर तुसीं स्निग्ध भोजन छको भाव पक्का भोजन जिहड़ा घिओ ला के बनिया होवे जिवें लड्डू जलेबियां आदिक ने इन्हां नूं सुच्चा मन्निया गया जे स्निग्ध भोजन जां प्रशादा भी जे किसे दा बनिया होवे उहनूं कहिंदे घिओ च तल लो फिर उह सुच्चा बन जांदा इहो जिहा इन्हां दा सो मर्यादा है। उह जदों इहने प्रशादा चुक के पौणा वेखिया उत्तों कपड़ा चुक के वेखिया ਕਹਿਣ ਲੱਗੇ ਹੇ ਮਹਾਰਾਜ ਜੀ ਮੈਨੂੰ ਪ੍ਰਸ਼ਾਦਾ ਪਹੁੰਚਾਉਣ ਲੱਗੇ ਮੇਰਾ ਧਰਮ ਕਿਉਂ ਤੋੜਦੇ ਹੋ, ਕਿਰਪਾ ਕਰ ਮੈਨੂੰ ਪੱਕਾ ਭੋਜਨ ਆ ਜਾਵੇ ਤਾਂ ਕੱਚਾ ਭੋਜਨ ਹੈ ਭਾਵ ਪ੍ਰਸ਼ਾਦਾ ਰੋਟੀ ਸੀ, ਫਿਰ ਪੱਕਾ ਭੋਜਨ ਆ ਗਿਆ। ਜਦੋਂ ਪੱਕਾ ਆ ਗਿਆ ਨਾ ਫਿਰ ਇਹਦੇ ਮਨ 'ਚ ਹੋਇਆ ਕਿ ਮਨਾ ਤੈਨੂੰ ਕੋਈ ਪ੍ਰਾਪਤੀ ਹੋ ਗਈ ਹੁਣ ਤਾਂ, ਫਿਰ ਕਹਿਣ ਲੱਗਿਆ ਹੇ ਅਕਾਲ ਪੁਰਖ ਹੁਣ ਪ੍ਰਸ਼ਾਦਾ ਤਾਂ ਛਕੂੰਗਾ, ਹੇ ਕ੍ਰਿਸ਼ਨ ਭਗਵਾਨ ਜੀ ਪ੍ਰਸ਼ਾਦਾ ਤਾਂ ਛਕੂੰਗਾ ਜੇ ਮੈਨੂੰ ਦਰਸ਼ਨ ਦਿਓਗੇ। ਫਿਰ ਆਕਾਸ਼ ਬਾਣੀ ਹੋਈ, ਕਹਿੰਦੇ ਮਾਈ ਦਾਸ ਕਹਿੰਦੇ ਦਰਸ਼ਨ ਤਾਂ ਤੂੰ ਛੱਡ ਕੇ ਆ ਗਿਆ ਗੋਇੰਦਵਾਲ ਸਾਹਿਬ ਵਿੱਚ, ਦਰਸ਼ਨ ਹੀ ਤੈਨੂੰ ਹੋਣੇ, ਇੱਥੇ ਦਰਸ਼ਨ ਤੈਨੂੰ ਉੱਥੇ ਕਰਨੇ ਪੈਣਗੇ ਔਰ ਪ੍ਰਸ਼ਾਦਾ ਛਕਣੇ ਤਾਂ ਛਕ ਲੈ। ਜਦੋਂ ਇੰਨੀ ਗੱਲ ਹੋਈ ਉੱਥੇ ਪੁੱਠਾ ਮੁੜ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਕੇ ਫਿਰ ਤਾਂ ਪ੍ਰਸ਼ਾਦਾ ਛਕਿਆ ਜਾ ਕਰਕੇ ਉੱਥੇ ਲੰਗਰ ਵਿੱਚ, ਔਰ ਨਾਲ ਮਨ ਵਿੱਚ ਕੀਤਾ ਹੇ ਵਾਹਿਗੁਰੂ ਹੇ ਕ੍ਰਿਸ਼ਨ ਭਗਵਾਨ ਜੇ ਤੂੰ ਹੀ ਸਰੂਪ ਧਾਰ ਕੇ ਇੱਥੇ ਬੈਠਾ ਤਾਂ ਮੈਨੂੰ ਦਰਸ਼ਨ ਤੇਰੇ ਰੂਪ ਵਿੱਚ ਹੋਣ। ਅਤੇ ਜਦੋਂ ਲੰਗਰ ਛੱਕ ਕੇ ਗਿਆ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਹੁੰਚਿਆ ਸਿੰਘਾਸਨ ਤੇ ਸਜੇ ਹੋਏ ਨੇ ਔਰ ਇਹਨੂੰ ਕ੍ਰਿਸ਼ਨ ਭਗਵਾਨ ਦਾ ਰੂਪ ਦਿਸ ਰਹੇ ਨੇ, ਉਸ ਤਰ੍ਹਾਂ ਮੋਰ ਪੰਖ ਲੱਗਿਆ ਹੋਇਆ, ਉਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਸਰੂਪ ਬਣਾਈ ਬੈਠੇ ਹਨ, ਦੇਖ ਕੇ ਨਿਹਾਲ ਹੋ ਗਿਆ, ਚਰਨਾਂ ਤੇ ਮੱਥਾ ਟੇਕਿਆ। ਜਦੋਂ ਮੱਥਾ ਟੇਕ ਕੇ ਉੱਪਰ ਮੂੰਹ ਚੁੱਕ ਕੇ ਵੇਖਣ ਲੱਗਿਆ ਤੇ ਗੁਰੂ ਅਮਰਦਾਸ ਜੀ ਮਹਾਰਾਜ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਵਿੱਚ ਢਹਿ ਪਿਆ। ਤੋ ਮਹਾਰਾਜ ਕਹਿਣ ਲੱਗੇ ਆਓ ਭਾਈ ਮਾਈ ਦਾਸ ਤੂੰ ਪ੍ਰਸ਼ਾਦਾ ਇੱਥੇ ਨਹੀਂ ਛੱਕ ਕੇ ਗਿਆ, ਤੈਨੂੰ ਸਾਨੂੰ ਉੱਥੇ ਪਹੁੰਚਾਉਣਾ ਪਿਆ, ਤੈਨੂੰ ਭੁੱਖ ਲੱਗੀ ਸੀ। ਫਿਰ ਜਮੇ ਸਾਰੇ ਕਬਾੜ ਖੁੱਲ ਗਏ, ਫਿਰ ਤਾਂ ਬਖਸ਼ ਲਓ ਮਹਾਰਾਜ ਮੈਂ ਭਰਮ 'ਚ ਰਿਹਾ। ਮਹਾਰਾਜ ਕੁਮਾਰ ਫਿਰ ਉੱਥੇ ਉਹਦੇ ਪ੍ਰਥਾਏ ਸ਼ਬਦ ਉਚਾਰਦੇ ਹਨ, ਕਹਿੰਦੇ ਅਭਿਆਗਤ ਇਹ ਨਾ ਆਖੀਐ ਜਿਨ ਕੇ ਮਨ ਮਹਿ ਭਰਮ। ਇਹ ਭਾਈ ਮਾਈ ਦਾਸ ਅਭਿਆਗਤ ਜੇ ਬਣਿਆ ਤਾਂ ਮਨ 'ਚ ਭਰਮ ਦੂਰ ਕਰ ਦੇ, ਜਿਨ੍ਹਾਂ ਦੇ ਮਨ ਵਿੱਚ ਭਰਮ ਰਹਿ ਜਾਵੇ ਉਹਨਾਂ ਨੂੰ ਅਭਿਆਗਤ ਨਹੀਂ ਕਹੀਂਦਾ ਹੈ।
ਜਿਨ ਕੇ ਦਿੱਤੇ ਨਾਨਕਾ ਤਿਹੋ ਜਿਹਾ ਧਰਮ,
ਭਾਵ ਜਿਨ੍ਹਾਂ ਦੇ ਮਨ ਵਿੱਚ ਭਰਮ ਹੈ, ਜਿਨ੍ਹਾਂ ਦੇ ਮਨ ਚੋਂ ਭਰਮ ਹੀ ਨਿਕਲਦਾ ਹੈ, ਸਾਧੂ ਵੀ ਬਣ ਜਾਂਦੇ ਨੇ, ਮਹਾਤਮਾ ਵੀ ਬਣ ਜਾਂਦੇ ਨੇ, ਆਪ ਵੀ ਭਰਮਾਂ 'ਚ ਪਏ ਨੇ ਤੇ ਕਈ ਲੋਕਾਂ ਨੂੰ ਵੀ ਪਾ ਦਿੰਦੇ ਨੇ। ਹਾਂ ਮਾਈਆਂ ਵਿਚਾਰੀਆਂ ਬਹੁਤੀਆਂ ਭੋਲੀਆਂ ਆਉਂਦੀਆਂ ਪੈ ਜਾਂਦੀਆਂ ਨੇ, ਹੁਣ ਨਾ ਤਾਂ ਇਹ ਸਾਰੇ ਕੋਈ ਵੀ ਆ ਜੇ ਉਹਨੂੰ ਪੁੱਛੇ ਉਹਨੇ ਰਹਿੰਦੇ ਨੀ, ਹਰੇਕ ਪੁੱਛੂਗਾ ਬਾਬਾ ਜੀ ਦੱਸੋ ਕੋਈ ਕਿਰਪਾ ਕਰੋ। ਹੁਣ ਜੇ ਕਿਰਪਾ ਸਿੱਧੀ ਦੱਸੀਏ ਤਾਂ ਇਹਨਾਂ ਦੇ ਮਨ ਵਿੱਚ ਸ਼ੰਕਾ ਹੀ ਬਣੀ ਰਹਿੰਦੀ ਹੈ। ਕਈ ਬੰਦੇ ਵੀ ਐਸੇ ਹੀ ਨੇ, ਵੇਖਣ ਇਸ ਨਾਲ ਸਾਡਾ ਕੁਝ ਪਾਰ ਨਿਸਤਾਰਾ ਨਹੀਂ ਹੋਣਾ। ਉਹ ਗੁਰਮੁਖ ਪਿਆਰਿਓ ਗੁਰੂ ਕੇ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਾ ਕੋਈ ਪਾਰ ਨਿਸਤਾਰਾ ਕਰ ਸਕਦਾ ਤੇ ਨਾ ਹੀ ਕਰਨ ਦੀ ਕੋਈ ਆਸ ਕਰਿਓ, ਜਿੱਥੇ ਮਰਜ਼ੀ ਫਿਰ ਲਓ। ਹੁਣ ਪਰਸੋਂ ਇੱਕ ਮਾਈ ਮਿਲੀ, ਕਹਿੰਦੀ ਬਾਬਾ ਜੀ ਸਾਡੇ ਗ੍ਰਹਿ ਦੱਸਦੇ ਹੈ ਵੀ ਅੰਮ੍ਰਿਤਧਾਰੀ ਮੈਂ ਫੇਰ, ਕਹਿੰਦੀ ਇੱਕ ਮਹਾਤਮਾ ਨੇ ਮੈਨੂੰ ਦੱਸਿਆ ਵੀ ਜਿੰਨਾ ਭਾਰ ਤੇਰੇ 'ਚ ਨਾ ਤੇਰੇ ਬਰਾਬਰ ਕੋਲੇ ਧੋਲ ਲੈ, ਕੋਲੇ ਲੱਕੜ ਦੇ। ਫਿਰ ਕਹਿੰਦੇ ਉਹਨੂੰ ਪਾਣੀ 'ਚ ਰੜਾ ਦੀ, ਕਹਿੰਦੇ ਫਿਰ ਗ੍ਰਹਿ ਉਤਰ ਜੂਗਾ, ਕਹਿੰਦੇ ਹਾਂ। ਲੈ ਦੱਸੋ ਬਈ ਹੁਣ ਕੋਲਿਆਂ ਦੇ ਨਾਲ ਗ੍ਰਹਿ ਕਿਵੇਂ ਉਤਰੂਗਾ ਵੀ, ਆਪਣੇ ਬਰਾਬਰ ਕੋਲੇ ਮਾਂ ਫੇਰ ਤਾਂ ਜਿਹੜੇ ਮਜ਼ਦੂਰ ਖਾਣਾ 'ਚ ਕੰਮ ਕਰਦੇ ਨੇ ਨਾ ਉਹਨਾਂ 'ਤੇ ਗ੍ਰਹਿ ਤਿਰਨ ਵੀ ਜ਼ਿਆਦੇ ਆ, ਉਹ ਵਿਚਾਰੇ ਸਾਰਿਆਂ ਦੇ ਖਾਣਾ 'ਚੋਂ ਕੋਲੇ ਪੁੱਟ ਪੁੱਟ ਕੇ ਡੇਗ ਜਾਂਦੇ, ਹਜ਼ਾਰਾਂ ਮਨ ਡੇਗਤੇ ਉਹਨਾਂ ਦਾ ਗ੍ਰਹਿ ਉਤਰੇ ਨਹੀਂ, ਤੇਰਾ ਕਿਵੇਂ ਉਤਰ ਜੂਗਾ ਸਵਾ ਮਨ ਕੋਲਿਆਂ ਨਾਲ। ਕਹਿੰਦੀ ਹੋਰ ਕੀ ਕਰੀਏ, ਤੇ ਗੁਰੂ ਗ੍ਰੰਥ ਸਾਹਿਬ ਘਰੇ ਪ੍ਰਕਾਸ਼ ਹੈ ਉਹਨਾਂ ਦੇ। ਮੈਂ ਕਿਹਾ ਬੀਬੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀ ਰੱਖ ਘਰ ਦੇ ਵਿੱਚ ਹੈ, ਤੂੰ ਅਜੇ ਵੀ ਲੋਕਾਂ ਕੋਲੇ ਭਾਲਦੀ ਫਿਰਦੀ ਹੈ, ਕੋਈ ਸਮਝ ਕਰ ਇਹ ਕਾਹਦੇ ਵਾਸਤੇ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਕੋਲ ਹੋਵੇ, ਤੂੰ ਕਿਸੇ ਹੋਰ ਸਾਧ ਕੋਲੇ ਤੁਰੀ ਫਿਰੇ ਜਿਹੜਾ ਤੈਨੂੰ ਇਹੋ ਜਿਹੀਆਂ ਗੱਲਾਂ ਦੱਸੇ, ਤੁਹਾਡੇ ਜਿਹਦੇ ਆਪਦੇ ਮਨ ਵਿੱਚ ਭਰਮ ਹੈ ਉਹ ਤੁਹਾਡੇ ਭਰਮ ਕਿਵੇਂ ਦੂਰ ਕਰੇਗਾ। ਉਹ ਗੁਰਮੁਖ ਪਿਆਰੇ ਭਰਮ ਕੱਢ ਦਿਓ ਜੇ ਸੁੱਖ ਲੈਣਾ ਦੁਨੀਆਂ ਤੇ, ਗੁਰੂ ਗ੍ਰੰਥ ਸਾਹਿਬ ਵਰਗਾ ਨਾ ਕੋਈ ਦੁਨੀਆਂ ਤੇ ਗੁਰੂ, ਔਰ ਨਾ ਕੋਈ ਰਹਿਬਰ, ਨਾ ਕੋਈ ਪੀਰ, ਨਾ ਕੋਈ ਫਕੀਰ, ਔਰ ਨਾ ਜਿਹੜਾ ਗੁਰੂ ਕੇ ਚਰਨਾਂ ਵਿੱਚ ਆ ਕੇ ਅਰਦਾਸ ਕਰੋ, ਦੁੱਖ ਹੋਵੇ ਸੁੱਖ ਹੋਵੇ ਤਾਂ ਤੁਹਾਡੇ ਸਾਰੇ ਕਾਰਜ ਰਾਸ ਆਉਣਗੇ, ਜਦੋਂ ਅਸੀਂ ਗੁਰੂ ਤੇ ਪੂਰਾ ਪੂਰਾ ਯਕੀਨ ਕਰ ਲਵਾਂਗੇ। ਸਾਡਾ ਯਕੀਨ ਤਾਂ ਬੰਦਿਆਂ ਤੇ ਹੈ। ਮਹਾਰਾਜ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਇਹ ਕਹਿੰਦੇ ਗੁਰਮੁਖੋ ਤੁਸੀਂ ਜਗ ਜੀਵਨ ਵਾਹਿਗੁਰੂ ਪਰਮੇਸ਼ਰ ਨੂੰ ਤਿਆਗ ਕੇ ਬੰਦਿਆਂ ਦੀ ਆਸਾ ਕਰਦੇ ਹੋ, ਤਾਂ ਹੀ ਤਾਂ ਦੁਖੀ ਹੋ। ਤੁਹਾਡੇ ਨਾਲ ਤਾਂ ਪਸ਼ੂ ਚੰਗਾ ਹੈ, ਪਸ਼ੂ ਕਿਸੇ ਪਸ਼ੂ ਦੀ ਆਸ ਨਹੀਂ ਕਰਦਾ, ਔਰ ਤੁਹਾਡੇ ਨਾਲ ਜਾਨਵਰ ਚੰਗੇ ਨੇ, ਜਾਨਵਰ ਕਿਸੇ ਜਾਨਵਰ ਦੀ ਆਸ ਨਹੀਂ ਕਰਦਾ, ਤੁਹਾਡੇ ਨਾਲ ਪੰਛੀ ਚੰਗੇ ਨੇ, ਪੰਛੀ ਕੋਈ ਪੰਛੀ ਦੀ ਆਸ ਨਹੀਂ ਕਰਦਾ ਹੈ। ਤਾਂ ਹੀ ਤਾਂ ਫਰੀਦ ਨੇ ਕਿਹਾ ਫਰੀਦ ਹਉ ਬਲਿਹਾਰੀ ਪੰਖੀਆਂ ਜੰਗਲ ਜਿਨ੍ਹਾਂ ਵਾਸ ਕੱਕੜ ਚੋਗਣ ਥਲ ਵਸਣ ਰੱਬ ਨਾ ਛੋਡਣ ਪਾਸ। ਉਹ ਕਹਿੰਦੇ ਇੱਕ ਪਰਮਾਤਮਾ ਤੇ ਆਸਾ ਹੈ, ਪਰੰਦਾ ਨਾ ਗਿਰਹਾ ਜਰ, ਕਹਿੰਦੇ ਦੇਖੋ ਤਰਨ ਪਰੰਦੇ ਚੰਗੇ ਜਾਨਵਰ, ਨਾ ਤਾਂ ਗਿਰਹਾ ਘਰ ਹੈ ਕੋਈ, ਤਿੰਨਾ ਜਰ ਨਾ ਮਾਇਆ, ਕੋਈ ਬੈਂਕ ਚ ਉਹਦਾ ਬੈਲੈਂਸ ਨੀ ਹੈ, ਕੋਈ ਕੋਠੀ ਨੀ, ਕੋਈ ਘਰ ਨਹੀਂ ਹੈ। ਕਹਿੰਦੇ ਦਰਖਤ ਆਪ ਆਸ ਕਰ, ਉਹ ਆਸ ਕਿਹਦੀ ਹੈ? ਪਾਣੀ ਤੇ, ਜਿੱਥੇ ਦਰਖਤ ਮਿਲ ਗਿਆ ਬਸ ਉਹਨਾਂ ਨੂੰ ਆਨੰਦ ਮੰਗ ਲੈ, ਵਾਹਿਗੁਰੂ ਦੇ ਆਸਰੇ ਉੱਥੇ ਬਹਿ ਜਾਂਦੇ ਨੇ। ਕੋਈ ਚੋਗਾ ਪਾ ਗਿਆ ਛਕਲੀ, ਨਹੀਂ ਕੁਛ ਹੋਰ ਮਿਲ ਗਿਆ, ਉਹ ਤੁਹਾਡੇ ਨਾਲ ਉਹ ਚੰਗੇ ਜਿਨ੍ਹਾਂ ਦੇ ਮਨ ਵਿੱਚ ਭਰਮ ਹੈ ਗੁਰਮੁਖ ਪਿਆਰੇ, ਉਹ ਕਦੇ ਵੀ ਐਸਾ ਨਾ, ਹਰੇਕ ਨੂੰ ਪੁੱਛਣ ਦਾ ਸਾਡਾ ਸੁਭਾਅ ਬਣ ਗਿਆ, ਦੱਸੋ ਜੀ ਕੀ ਕਰੀਏ। ਹੁਣ ਤੁਹਾਨੂੰ ਕੋਈ ਕੁਛ ਦੱਸ ਦੇਗਾ, ਕੋਈ ਕੁਛ ਦੱਸ ਜਾਊਗਾ, ਫਿਰ ਉਲਝ ਜਾਓਗੇ। ਇਸ ਕਰਕੇ ਕਿਉਂ ਉਲਝਣ 'ਚ ਪੈਂਦੇ ਹੋ? ਕੇਵਲ ਇੱਕੋ ਹੀ ਗੁਰੂ ਦੇ ਲੜ ਲੱਗ ਜਾਓ, ਜੇ ਤਾਂ ਇੱਕ ਸੰਤ ਤੋਂ ਪੁੱਛ ਲਓ। ਹੁਣ ਸੰਤਾਂ ਤੁਹਾਡੀ ਇੰਗਲੈਂਡ 'ਚ ਹੜ ਆਇਆ ਪਿਆ, ਕਿਉਂਕਿ ਪਾਉਂਡ ਮਹਿੰਗਾ ਹੋ ਜਾਂਦਾ, ਸੰਤ ਹੋਰ ਜ਼ਿਆਦਾ ਆਉਣਗੇ, ਇਹ ਖਿੱਚੀ ਜਾਂਦੇ ਆ ਸੰਤ। ਹੋਰ ਕੋਈ ਨਾਮ ਜਪਣ ਵਾਸਤੇ ਕੋਈ ਇੱਥੇ ਧਰਤੀ 'ਤੇ ਆਉਂਦੀ ਹੈ? ਮੈਨੂੰ ਪੁੱਛਿਆ ਪਿਛਲੇ ਸਾਲ ਬਾਬਾ ਜੀ, ਕਿਸੇ ਇੱਥੇ ਨਾਮ ਜਪਣ ਵਾਸਤੇ ਆਇਓ? ਮੈਂ ਕਿਹਾ ਨਾਮ ਜਪਣਾ ਹੁੰਦਾ ਘਰ ਹੀ, ਉੱਥੇ ਹੀ ਰਹਿੰਦੇ, ਇੱਥੇ ਤਾਂ ਮਾਇਆ ਇਕੱਠੀ ਕਰਨ ਵਾਸਤੇ ਆਉਂਦੇ। ਗੁਰਮੁਖ ਪਿਆਰੇ, ਨਾਮ ਜਪਣੇ, ਆਪਣੇ ਡੇਰਿਆਂ 'ਚ ਬਹਿ ਕੇ ਜਪ ਲਓ, ਘਰ 'ਚ ਬਹਿ ਕੇ ਜਪ ਲਓ, ਅਤੇ ਨਾਮ ਇੱਥੇ ਸਵਾਦ ਲੱਗਦਾ, ਇੱਥੇ ਕਥਾ ਵਧੀਆ ਹੁੰਦੀ ਹੈ, ਕਿਉਂਕਿ ਪਾਉਣ ਜੋ ਮਹਿੰਗਾ ਹੋਇਆ, ਔਰ ਜਿੱਥੇ ਪਾਉਂਡ ਹੋਰ ਸਸਤਾ, ਰੁਪਈਏ 'ਤੇ ਵੀ ਸਸਤਾ ਹੋਊਗਾ, ਸੰਤ ਭਾਲੇ ਵੀ ਨਹੀਂ ਹੁੰਦਾ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਉਹਨਾਂ ਦਾ ਹੜ ਆਇਆ ਪਿਆ, ਕਿਹਦੇ ਕਿਹਦੇ ਕੋਲ ਪੁੱਛੋਗੇ? ਪੁੱਛ ਲਓ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ। ਲੜ ਲੱਗ ਜਾਓ, ਗੁਰੂ ਕੇ ਮੂਲ ਮੰਤਰ ਦਾ ਜਾਪ ਕਰੋ, ਵਾਹਿਗੁਰੂ ਦਾ ਜਾਪ ਕਰੋ, ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰ ਲਓ, ਗੁਰੂ ਦੀ ਸੇਵਾ ਕਰ ਲਓ ਜੇ ਕੁਛ ਲੈਣਾ। ਸੋ ਅਭਿਆਗਤ ਉਹ ਨਹੀਂ ਜਿਨ੍ਹਾਂ ਦੇ ਮਨ ਵਿੱਚ ਭਰਮ ਹੈ, ਉਹਨਾਂ ਨੂੰ ਦੇਣ ਦਾ ਫਿਰ ਕੀ ਹੈ? ਦਿਨ ਕੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ। ਹੁਣ ਜਿਹੜੇ ਮਨ ਵਿੱਚ ਪਹਿਲੇ ਹੀ ਭਰਮ ਹੈ ਤੇ ਤੁਹਾਨੂੰ ਕਹੇਗਾ ਕੋਲੇ ਬਰਾਬਰ ਤੋਲ ਕੇ ਸੁੱਟ ਦਿਓ ਦਰਿਆ ਵਿੱਚ, ਤੇ ਉਹਦੇ ਕੋਲੇ ਕੋਲੇ ਹੀ ਨਹੀਂ, ਬਸ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ ਹੈ, ਬਸ ਇਹੋ ਜਿਹੇ ਧਰਮ ਹੋਵੇਗਾ। ਹਾਂ, ਜਿਹੜਾ ਤੁਹਾਨੂੰ ਗੁਰੂ ਨਾਲ ਜੋੜਦਾ, ਕੇਵਲ ਗੁਰੂ ਨਾਲ, ਗੁਰੂ ਕੀ ਬਾਣੀ ਨਾਲ, ਉਹਦੀ ਸੇਵਾ ਕਰਨਾ ਵੀ ਕੋਈ ਡਰ ਨਹੀਂ, ਔਰ ਉਹਦਾ ਸਤਿਕਾਰ ਕਰਨਾ ਵੀ ਕੋਈ ਡਰ ਨਹੀਂ, ਪਰ ਸਤਿਕਾਰ ਓਨਾ ਕੁ ਗੁਰੂ ਗ੍ਰੰਥ ਸਾਹਿਬ ਤੋਂ 100% ਘੱਟ। ਪਰ ਸਾਡੀ ਆਦਤ ਹੈ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੈਨੂੰ ਦੱਸ ਨਾ ਜਾਈਏ, ਤੇ ਸਾਧਾ ਸੰਤਾਂ ਨੂੰ ਭੱਜੇ ਬਣਾਏ ਕਿੱਥੇ ਕਾਇਆ ਜੀ, ਮਿਲਣ ਜਾਣਾ ਜੀ, ਉਹ ਗੁਰੂ ਨੂੰ ਤਾਂ ਮਿਲੋ, ਮਿਲੇ ਉਹਨੂੰ ਵੀ ਫਿਰ, ਭਾਵ ਇਸ ਤਰ੍ਹਾਂ ਦੀ ਸਾਡੀ ਹਾਲਤ ਬਣੀ ਪਈ ਹੈ। ਸੋ ਉਹਨਾਂ ਨੂੰ ਦੇਣ ਦਾ ਵੀ ਕਹਿੰਦੇ ਇਹੋ ਜਿਹੀ ਧਰਮ ਹੈ ਗੁਰਮੁਖ ਪਿਆਰਿਓ, ਭਰਮ ਵਾਲਿਆਂ ਨੂੰ ਦੇਵੋਗੇ ਭਰਮ ਹੀ ਪੈਦਾ ਹੋਵੇਗਾ। ਸੁਣਿਆ ਸੀ ਨਾ ਤੁਸੀਂ ਪਹਿਲਾਂ ਸਲੋਕਾਂ ਵਿੱਚ, ਖੇਤ ਪਛਾਣਿਆ ਬੀਜੈ ਦਾਨ, ਸੋ ਖੱਤਰੀ ਦਰਗ ਹੈ ਪ੍ਰਵਾਨ। ਖੇਤ ਪਛਾਣ ਕੇ ਦਾਨ ਬੀਜੋ, ਜਿੱਥੇ ਦਾਨ ਕਰਨ ਦੇ ਯੋਗ ਹੈ ਉੱਥੇ ਦਾਨ ਕਰੋ।
ਭੈ ਨਿਰੰਜਨ ਪਰਮ ਪਦ,
ਹਾਂਜੀ, ਹੋਰ ਕਿਹਦੀ ਸੇਵਾ ਕਰਨੀ ਚੰਗੀ ਹੈ? ਆ ਭੈ ਨਿਰੰਜਨ ਪਰਮ ਪਦ, ਜਿਹਦੇ ਕੋਲ ਆ ਭੈ, ਜੋ ਵਾਹਿਗੁਰੂ ਪਰਮੇਸ਼ਰ ਨਿਰੰਜਨ ਮਾਇਆ ਤੋਂ ਰਹਿਤ ਹੈ, ਮਾਇਆ ਦੀ ਕਾਲਕ ਤੋਂ। ਪਰਮ ਪਦ, ਜੇ ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਪਰਮ ਸਾਰਿਆਂ ਤੋਂ ਵੱਡਾ ਜੋ ਹੈ, ਕੋਈ ਉਹਦਾ ਭਿੱਖਕ ਹੋਵੇ, ਜਿਹੜਾ ਨਾਮ ਦੀ ਭਿੱਖਿਆ ਮੰਗੇ, ਨਾਮ ਦਾ ਭੀਖ ਜੇ ਕੋਈ ਹੋਵੇ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ। ਕਲ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗਾਂ ਨੀਤਾ ਨੀਤ, ਜਿਹਦੇ ਸੇਖ ਫਰੀਦੈ ਖੈਰ ਦੀਜੈ ਬੰਦਗੀ। ਸੋ ਜਿਹੜਾ ਬੰਦਗੀ ਦੀ ਖੈਰ ਮੰਗਦਾ, ਉਹਦੀ ਸੇਵਾ ਕਰਨੀ ਚੰਗੀ ਹੈ।
ਜਿਸਕਾ ਭੋਜਨ ਨਾਨਕਾ,
ਐਸੇ ਗੁਰਮੁਖ ਪਿਆਰਿਆਂ ਦਾ ਭੋਜਨ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਹੈ, ਜਿਹੜਾ
ਬਿਰਲਾ ਪਾਏ ਕੋਏ,
ਉਹ ਕਹਿੰਦੇ ਕੋਈ ਬਿਰਲਾ ਹੀ ਪਾਉਂਦਾ ਹੈ, ਗੁਰਮੁਖ ਪਿਆਰਾ ਬਿਰਲਾ ਹੀ ਇਸ ਭੋਜਨ ਨੂੰ ਪਾਉਂਦਾ ਹੈ, ਨਾਮ ਰੂਪੀ ਭੋਜਨ ਨੂੰ ਕੋਈ ਬਿਰਲਾ ਪਾਉਂਦਾ ਹੈ। ਅੱਜ ਤਾਂ ਦੂਜੇ ਭੋਜਨ ਸਵਾਦੀ ਹੈ ਨਾ, ਜਦੋਂ ਯਾਤਰਾ ਕਰਨ ਜਾਈਏ ਨਾ, ਤੀਰਥ ਯਾਤਰਾ, ਉਸ ਗੁਰਦੁਆਰੇ ਨੂੰ ਕਹਾਂਗੇ ਬਸ ਲੈ ਜੀ ਜਿੱਥੇ ਚੰਗੇ ਪ੍ਰਸ਼ਾਦੇ ਬਣਦੇ ਆ, ਵੀ ਫਲਾਣੇ ਗੁਰਦੁਆਰੇ ਬੜੇ ਚੋਪੜੇ ਪ੍ਰਸ਼ਾਦੇ, ਦੋਏ ਪ੍ਰਸ਼ਾਦ ਮੱਖਣ ਨਾਲ, ਲੇਕਿਨ ਕੋਈ ਹੋਰ ਮਠਿਆਈ ਵੀ ਨਾਲ ਹੁੰਦੀ ਹੈ, ਫਿਰ ਗੱਲਾਂ ਵੀ ਕਰਨਗੇ, ਬਈ ਗਏ ਸੀ ਬੱਲੇ ਬੱਲੇ ਉਸ ਗੁਰਦੁਆਰੇ ਬੜੇ ਪ੍ਰਸ਼ਾਦੇ ਮਿਲੇ। ਉਹ ਗੁਰਮੁਖ ਪਿਆਰੇ ਕੋਈ ਉਹ ਨਹੀਂ ਕਹਿੰਦੇ ਫਲਾਣੇ ਗੁਰਦੁਆਰੇ ਕਥਾ ਵਧੀਆ ਹੁੰਦੀ ਸੀ, ਇਹ ਨਹੀਂ ਗੱਲ ਕੋਈ ਕਰਦਾ, ਵੀ ਉੱਥੇ ਕੀਰਤਨ ਹੁੰਦਾ ਸੀ। ਗੁਰੂ ਘਰ ਦੇ ਵਿੱਚ ਦੋ ਤਰ੍ਹਾਂ ਦਾ ਲੰਗਰ ਚਲਾਇਆ ਗੁਰੂ ਸਾਹਿਬ ਨੇ, ਦੋ ਤਰ੍ਹਾਂ ਦਾ, ਇੱਕ ਭੋਜਨ ਦਾ ਔਰ ਇੱਕ ਭਜਨ ਦਾ, ਦੋਏ ਲੰਗਰਾਂ ਦੀ ਸਿਫਤ ਕੀਤੀ ਹੈ। ਰਾਏ ਬਲਵੰਡ ਤੇ ਸੱਤੇ ਡੂਮ ਨੇ ਆਪਣੀ ਵਾਰ ਦੇ ਵਿੱਚ, ਪੜ੍ਹ ਲਿਆ ਕਰੋ ਪ੍ਰੇਮ ਨਾਲ, ਕੀ ਕਿਹਾ? ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕਿਹਾਲੀ। ਕਹਿੰਦੇ ਉਸ ਗੁਰੂ ਕੇ ਲੰਗਰ ਵਿੱਚ, ਗੁਰੂ ਅੰਗਦ ਸਾਹਿਬ ਦੇ ਲੰਗਰ ਵਿੱਚ, ਤੇ ਕਹਿੰਦੇ ਭਾਈ ਐਸੀ ਘਿਓ ਵਾਲੀ ਖੀਰ ਵਰਤੀ ਜਾਂਦੀ ਸੀ, ਘਿਓ ਵਾਲੀ, ਘਿਓ ਪਾਉਂਦੀ ਸੀ ਮਾਤਾ, ਖੀਵੀ ਵਰਗੀ ਮਾਤਾ ਨੀ ਕੋਈ ਦੁਨੀਆਂ ਤੇ ਹੋਈ। ਗੁਰੂ ਘਰ ਦੇ ਵਿੱਚ ਗੁਰੂ ਦੀ ਘਰਵਾਲੀ ਬਣ ਕੇ ਵੀ ਸੇਵਾ ਆਪਣੇ ਹੱਥੀਂ ਕਰਦੀ ਸੀ, ਔਰ ਘਿਓ ਪਾਇਆ ਕਰਦੀ ਸੰਗਤਾਂ ਨੂੰ ਘਿਓ ਲੰਗਰ ਦੇ ਵਿੱਚ, ਕਿਉਂਕਿ ਖੰਡੂਰ ਸਾਹਿਬ ਦੇ ਜਿਹੜੇ ਉੱਥੋਂ ਦੇ ਸੀ, ਸੋ ਮਰਵਾਹੇ ਉੱਥੇ ਰਹਿਣ ਵਾਲੇ ਸੀ ਜਦ ਉਸ ਪਿੰਡ ਦੇ, ਸੋ ਉਹਨਾਂ ਦੀਆਂ ਮੱਝਾਂ ਕਹਿੰਦੇ ਦੁੱਧ ਕਈ ਵਾਰੀ ਨਾ ਦਿੰਦੀਆਂ, ਖਰਾਬ ਹੋ ਜਾਂਦੀਆਂ। ਮਹਾਰਾਜ ਕਹਿੰਦੇ ਭਾਈ ਅੱਧਾ ਦੁੱਧ ਲੰਗਰ 'ਚ ਪਾ ਜਾ ਕਰੋ, ਤੁਹਾਡੀਆਂ ਮੱਝਾਂ ਵਧੀਆ ਦੁੱਧ ਦਿਆ ਕਰਨਗੀਆਂ। ਉਹ ਅੱਧਾ ਦੁੱਧ ਲੰਗਰ ਚ ਪਾਉਂਦੇ ਸੀ, ਫਿਰ ਰਿੜਕ ਕੇ ਦੁੱਧ ਨੂੰ ਘਿਓ ਪਾਉਂਦੇ ਸੰਗਤਾਂ ਨੂੰ ਘਿਓ। ਔਰ ਦੂਜਾ ਲੰਗਰ ਮਹਾਰਾਜ ਨੇ ਕੀ ਹੈ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ। ਰਾਏ ਬਲਵੰਤ ਸਤਾਡੂਮ ਕਹਿੰਦੇ ਦੂਜਾ ਲੰਗਰ ਸੀ ਗੁਰੂ ਕੇ ਸ਼ਬਦ ਦਾ ਲੰਗਰ, ਔਰ ਜਿਹਦੇ ਵਿੱਚ ਹਰੀ ਦੇ ਨਾਮ ਦਾ ਤੋਟਾ ਨਹੀਂ ਆਉਂਦਾ ਸੀ, ਇੰਨੀ ਖੱਟੀ ਸੀ। ਸੋ ਲੰਗਰ ਗੁਰਮੁਖ ਪਿਆਰੇ ਲੰਗਰ ਕਹਿੰਦੇ ਕਿਸ ਨੂੰ ਨੇ। ਹੁਣ ਲੰਗਰ ਕੋਈ ਖੰਡ ਦੀ ਬੋਰੀ ਦਾ ਨਾਂ ਨਹੀਂ ਹੈ ਵੀ ਆਪਾਂ ਖੰਡ ਪੱਕਾ ਪੱਕਾ ਸਾਰਿਆਂ ਨੂੰ ਦੇ ਦਈਏ, ਲੈ ਵੀ ਬਹਿ ਜਾਓ ਤੁਹਾਨੂੰ ਖੰਡ ਵਰਤਾਈਏ, ਫਿਰ ਚਾਹ ਚੁਟਕੀ ਚੁਟਕੀ ਦੇ ਦਈਏ, ਫਿਰ ਦਾਲ ਚਮਚਾ ਚਮਚਾ ਪਾ ਦਈਏ ਸੁੱਕੀ, ਤੇ ਫਿਰ ਲੂਣ ਮਿਰਚ ਪਾ ਦਈਏ, ਲੰਗਰ ਨਹੀਂ ਹੁੰਦਾ ਹੈ। ਜਾਂ ਆਟਾ ਵਰਤਾਉਣ ਵਾਲੇ ਜੇ ਲੰਗਰ ਨਹੀਂ, ਲੰਗਰ ਹੁੰਦਾ ਕਿ ਅਸੀਂ ਚਾਹ ਬਣਾ ਕੇ ਪਾਣੀ ਚ ਉਬਾਲ ਕੇ ਦੁੱਧ ਪਾ ਕੇ ਵਿੱਚ ਦਈਏ, ਇਹਨੂੰ ਲੰਗਰ ਕਹਿੰਦੇ ਨੇ। ਔਰ ਦਾਲ ਨੂੰ ਬਣਾ ਕੇ ਚੰਗੀ ਤਰ੍ਹਾਂ ਵਧੀਆ ਸਵਾਦਲੀ ਬਣਾ ਕੇ ਫਿਰ ਭਾਂਡਿਆਂ ਚ ਪਾ ਕੇ ਦਈਏ, ਇਹਦਾ ਨਾਮ ਲੰਗਰ ਹੈ। ਪ੍ਰਸ਼ਾਦੇ ਚ ਆਟੇ ਚ ਪਾਣੀ ਪਾ ਕੇ ਗੁੰਨ ਕੇ ਪ੍ਰਸ਼ਾਦੇ ਪਕਾ ਕੇ ਦਈਏ, ਇਹਦਾ ਨਾਮ ਲੰਗਰ ਹੈ। ਔਰ ਗੁਰੂ ਕੀ ਸ਼ਬਦ ਜਿਹੜਾ ਲੰਗਰ ਹੈ, ਉਹ ਵੀ ਗੁਰੂ ਕੀ ਬਾਣੀ ਕੀ ਜਿਹੜੀ ਵਿਆਖਿਆ ਕਥਾ ਵਿਚਾਰ ਹਨ, ਇਹਨੂੰ ਲੰਗਰ ਕਹਿੰਦੇ ਨੇ। ਇਹ ਸੁਖਮਨੀ ਸਾਹਿਬ ਦਾ ਪਾਠ ਵੀ ਗੁਰਦੁਆਰੇ ਕਰ ਲਈਏ, ਲੰਗਰ ਨਹੀਂ ਤਾਂ ਘਰੇ ਵੀ ਕਰ ਸਕਦੇ ਹਾਂ ਆਪਾਂ, ਪੰਜ ਬਾਣੀਆਂ ਦਾ ਪਾਠ ਵੀ ਘਰੇ ਕਰ ਸਕਦੇ ਹਾਂ। ਪਰ ਗੁਰੂ ਘਰ ਬਣੀ ਇਸ ਵਾਸਤੇ ਸੀ ਕਿ ਉੱਥੇ ਕੋਈ ਸਾਨੂੰ ਵਿਚਾਰ ਵੀ ਮਿਲੇ, ਕੋਈ ਸਾਨੂੰ ਉੱਥੋਂ ਗਿਆਨ ਵੀ ਮਿਲੇ, ਕੋਈ ਪ੍ਰਾਪਤੀ ਵੀ ਹੋਵੇ। ਸੋ ਜਿਹੜੀ ਗੁਰੂ ਕੇ ਸ਼ਬਦ ਦੀ ਵਿਆਖਿਆ ਕਰਨੀ ਵਿਚਾਰ ਕਰਨੀ, ਇਹਦਾ ਨਾਮ ਹੈ ਲੰਗਰ। ਲੰਗਰ ਚੱਲਿਆ ਗੁਰ ਸ਼ਬਦ ਹਰ, ਲੰਗਰ ਚੱਲਿਆ ਗੁਰ ਸ਼ਬਦ, ਇੱਥੇ ਵਿਸਰਾਮ ਹੈ ਇਹਦਾ। ਹਰ ਤੋਟ ਨਾ ਆਵੀ ਖੱਟੀ ਹੈ, ਹਰੀ ਦੇ ਨਾਮ ਦਾ ਘਾਟਾ ਨਹੀਂ ਜਿੱਥੇ ਆਉਂਦਾ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਿੱਥੇ ਵਿਆਖਿਆ ਹੁੰਦੀ ਹੋਵੇ, ਉਹਨੂੰ ਕਹਿੰਦੇ ਨੇ ਗੁਰੂ ਕਾ ਸ਼ਬਦ ਦਾ ਲੰਗਰ। ਸੋ ਗੁਰਮੁਖ ਪਿਆਰੇ, ਲੰਗਰ ਦਾ ਵੀ ਖਿਆਲ ਕਰਿਆ ਕਰੋ। ਮਹਾਰਾਜ ਕਹਿੰਦੇ ਤਿਸਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ, ਐਸੇ ਭੋਜਨ ਨੂੰ ਕੋਈ ਬਿਰਲੇ ਹੀ ਪਾਉਂਦਾ ਨੇ। ਦੂਜੇ ਲੰਗਰਾਂ ਦੇ ਸਵਾਦੀ ਅਸੀਂ ਬਹੁਤੇ ਬਣ ਗਏ। ਇੱਕ ਲੰਗਰ ਹੋਇਆ ਕਰਦੀ ਸੀ ਮਹਾਂ ਛੋਲਿਆਂ ਦੀ ਲੰਗਰ ਵਿੱਚ, ਇਹ ਲੰਗਰ ਦਾ ਤੁਸੀਂ ਬਹੁਤ ਖਿਆਲ ਕੀਤਾ ਜਿਹੜਾ, ਕਿਉਂਕਿ ਲੰਗਰ ਚੱਲਿਆ ਗੁਰ ਸ਼ਬਦ ਹਰ, ਇਹ ਨਹੀਂ ਦੇਖਿਆ ਕਦੇ। ਜਿਹੜਾ ਲੰਗਰ ਦੌਲਤ ਵੰਡੀ ਰਸ ਅੰਮ੍ਰਿਤ ਖੀਰ ਘਿਆਲੀ, ਇਹ ਤੇ ਅਸੀਂ ਬਹੁਤ ਪਰਿਪੱਕ ਹੋ ਗਏ। ਹੁਣ ਤਿੰਨ ਤਿੰਨ ਸਬਜ਼ੀਆਂ ਨਾਲ, ਖੀਰਾਂ ਨਾਲ, ਲੱਡੂ ਜਲੇਬੀਆਂ ਉਹ ਖਾਈਆਂ ਨਹੀਂ ਜਾਂਦੀਆਂ, ਫਿਰ ਇੰਨੇ ਇੰਨੇ ਭੋਜਨ ਬਣਾਉਣ ਲੱਗ ਗਏ, ਪਰ ਗੁਰੂ ਕੇ ਸ਼ਬਦ ਵਾਲਾ ਲੰਗਰ ਛੱਡ ਦਿੱਤਾ ਸੀ। ਸੋ ਇਸ ਕਰਕੇ ਲੰਗਰ ਦੋਏ ਚਲਾਏ ਸੀ ਗੁਰਮੁਖ ਪਿਆਰੇ, ਦੋਵਾਂ ਦੀ ਖਿਆਲ ਕਰਿਆ ਕਰੋ।
ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾ।
ਜੇਕਰ ਮੈਂ ਪੰਡਿਤ ਵੀ ਬਹੁਤ ਵੱਡਾ ਹੋ ਜਾਵਾਂ, ਪੰਡ ਨਾਮ ਪੰਡਾ ਨਾਮ ਬੁੱਧੀ ਦਾ ਹੈ ਗੁਰਮੁਖ ਪਿਆਰਿਓ। ਪੰਡਿਤ ਭਾਵ ਬੁੱਧੀ ਦਾ ਤੱਤ ਵੇਤਾ ਹੋ ਜਾਣਾ, ਪੰਡਾ ਨਾਮ ਹੈ ਬੁੱਧੀ ਦਾ ਤੱਤ, ਉਹਦਾ ਭਾਵ ਬੁੱਧੀਵਾਨ ਹੋ ਜਾਣਾ। ਹੋਵਾਂ ਪੰਡਿਤ ਜੋਤ, ਜੋਤ ਕੀ ਭਾਵ ਜੋਤਕ, ਜਿਹੜਾ ਜੋਤਸ ਹੈ, ਜੋਤ ਵਿਦਿਆ ਉਹਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੋਵਾਂ, ਔਰ ਚਾਰੇ ਵੇਦਾਂ ਨੂੰ ਮੁੱਖ ਤੋਂ ਪੜ੍ਹ ਲਵਾਂ, ਮੂੰਹ ਦੇ ਨਾਲ ਪੜ੍ਹ ਲਵਾਂ ਚਾਰੇ ਵੇਦਾਂ ਨੂੰ,
ਨਵਾਂ ਖੰਡਾਂ ਵਿੱਚ ਜਾਣੀਆ।
ਜੇ ਐਡਾ ਵਿਦਵਾਨ ਹੋ ਜਾਵਾਂ, ਜੋਤਸੀ ਵਿਦਿਆ ਲਾ ਕੇ ਲੋਕਾਂ ਨੂੰ ਦੱਸ ਦੇਵਾਂ ਵੀ ਤੇਰੀ ਕੁੰਡਲੀ ਆਹ ਬਣਦੀ ਹੈ, ਤੇਰੇ ਤੇ ਇੰਨੇ ਗ੍ਰਹਿ ਨੇ, ਫਲਾਣਾ ਕੁਛ ਹੈ, ਇਹਨੂੰ ਸਮਝ ਲਵਾਂ, ਚਾਰੇ ਵੇਦਾਂ ਨੂੰ ਸਮਝ ਲਵਾਂ, ਔਰ ਨਵੇਂ ਖੰਡਾਂ ਵਿੱਚ ਜਾਣਿਆ ਜਾਵਾ।
ਆਪਣੇ ਚੱਜ ਵਿਚਾਰ,
ਆਪਣੇ ਚੱਜ ਕਰਕੇ ਭਾਵ ਚੰਗਾ ਚੱਲਣ ਚੱਲਣ ਹੋਵੇ, ਆਪਣੇ ਵਿਚਾਰ ਸੋਹਣੇ ਹੋਣ, ਚੰਗਾ ਵਿਦਵਾਨ ਹੋਵੇ, ਚਾਰੇ ਲੋਕਾਂ ਵਿੱਚ ਜਾਣਿਆ ਪਛਾਣਿਆ ਜਾਵੇ, ਨਵੇਂ ਖੰਡਾਂ ਵਿੱਚ ਜਾਣਿਆ ਜਾਵੇ।
ਬ੍ਰਹਮਣ ਕੈਲੀ ਘਾਤ ਪੰਜ ਕਾ।
ਫਿਰ ਵੀ ਕਹਿੰਦੇ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ, ਫਿਰ ਹੋਰ ਸੁਣ ਲਓ ਅੱਗੇ ਕਹਿੰਦੇ, ਤੇ ਬ੍ਰਹਮਣ ਕੈਲੀ ਘਾਤ ਕੰਜ ਕਾ। ਕਹਿੰਦੇ ਐਡਾ ਵੱਡਾ ਹੋਣ ਦੇ ਨਾਲ ਵੀ ਜੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ, ਤਾਂ ਉਹਦੇ ਰੰਚਕ ਮਾਤਰ ਵੀ ਲੇਖੇ ਵਿੱਚ ਨਹੀਂ ਪਈ ਹੈ। ਪੜ੍ਹ ਲਓ ਨਾਲ ਪੌੜੀ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲਿਆ ਸਭ ਕੋਏ, ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗ ਲੇ। ਭਾਵ ਜਸ ਹੁੰਦਾ ਮੂੰਹ ਤੇ, ਕੀਰਤੀ ਹੁੰਦੀ ਹੈ ਪਿੱਛੋਂ ਵੀ ਉਹਦਾ ਉਸਤ ਕਰਨੀ, ਕਿ ਸਾਡਾ ਸੁਭਾਅ ਹੈ ਮੂੰਹ ਤੇ ਤਾਂ ਕਹਾਂਗੇ ਬੜੇ ਮਹਾਂਪੁਰਖ ਹੈ ਜੀ ਬਹੁਤ ਚੰਗੇ, ਮਗਰੋਂ ਕਹਿਣਗੇ ਇਹ ਨਿਕੰਮਾ ਹੀ ਹੈ। ਕਈ ਹੋਰ ਵੀ ਵਚਨ ਕਹਿ ਦਿੰਦੇ ਅੱਗੇ, ਕਿਉਂਕਿ ਉਹ ਹਾਜ਼ਰ ਮਿੱਠਾ ਬੋਲਦੇ, ਬਾਹਰ ਵੇਖ ਕੱਢਿਆ ਮੁੱਖ ਭੋਲੇ, ਮਗਰੋਂ ਕਹਿਣਗੇ ਕਾਹਨੂੰ ਐਵੇਂ ਤੁਰੇ ਫਿਰਦੇ ਆ ਜੀ, ਮਾਇਆ ਕਾਤਰੇ ਕਿਹੜੇ ਵਿਦਵਾਨ ਹੈ ਇਹ, ਮੂੰਹ ਤੇ ਬੜੇ ਜੀ ਆਓ ਜੀ ਮਹਾਰਾਜ ਮਹਾਂਪੁਰਖ ਹੋ ਜੀ, ਇਸ ਤਰ੍ਹਾਂ ਦੀ ਹਾਲਤ ਨਹੀਂ, ਮਗਰੋਂ ਵੀ ਜਸ ਹੋਵੇ ਜੀ ਦਾ, ਜਸ ਜਸ ਹੈ ਮੂੰਹ ਤੇ ਕੀਰਤੀ ਹੈ ਮਗਰੋਂ, ਜਸ ਕੀਰਤ ਜਗ ਲੇ, ਜੇ ਤੁਸੀਂ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਇੰਨਾ ਹੋਣ ਦੇ ਬਾਵਜੂਦ ਵੀ ਰੰਚਕ ਮਾਤਰ ਵੀ ਲੇਖੇ ਨਹੀਂ ਪੈਂਦਾ ਹੈ। ਔਰ ਹੁਣ ਹੋਰ ਸੁਣੋ, ਬ੍ਰਹਮਣ ਕੈਲੀ ਘਾਤ ਕੰਜ ਕਾ ਅਣਚਾਰੀ ਕਾ ਧਾਨ। ਭਾਵ ਬ੍ਰਹਮਣ ਕਹਿੰਦੇ ਬ੍ਰਹਮ ਗਿਆਨੀ ਨੂੰ ਮਾਰ ਦੇਣਾ। ਸੋ वैसे कोई भी बंदा मारना बड़ा भारी पाप है, पर नाम दे जपन वाला मार देना बड़ा भारी पाप है। ब्राह्मण पहला ब्राह्मण जिहड़े लोग सी वो ब्रह्म ज्ञानी होण करके नाम ब्राह्मण पै गया सी, पाप ब्राह्मण नूं मार देना जो ब्रह्म नूं जाण वाले हन। कहो कबीर जो ब्रह्म विचार है सो ब्राह्मण कहियत है हमारे, जिहड़ा ब्रह्म दे विचार करन वाला है वाहिगुरु परमेश्वर दे विचार करन वाला नाम दा रसिया है ओनूं मार देना। ब्राह्मण कैली घात और कैली काली गऊ नूं मार देना, पाप गऊआं सारियां मारनियां मारियां, सारा जीवे मारना माड़ा है, पर यह सनातन मत विच गऊ नूं बहुता मारना माड़ा गिणिया गया और काली गऊ होर भी कपलां गऊ नूं मारना ज्यादा माड़ा गिणिया गया है। ब्राह्मण कैली घात कंजका, कंजका नाम है जम दी लड़की नूं मार देना। सो पहला मार दिंदे सी माइयां जदों लड़की पैदा हो जानी भी कहनू लड़की हुण पैदा करनी, किसे नूं दाज देनी पवेगी, दाज देना पवेगा, कोई जवाई बनाना पवेगा, तां नानी जां दादी फिर कहिंदी दात जिहड़ी वड्डी हुई नहीं देनी है हुण ही दे दईए, उह सब्जी चीरन वाला दात उहदे गल च फेर देना, ते नाल कहिंदा गुड़ खावी पूणी कत्ती आप नामी वीरां नूं कत्ती, इउं कह के मार देना। क्यों जरूर जरूर वीरां नूं कत्तेगी, बड़ी सौखी गई है, बेड़ा गर्क नहीं करे कि वीरां नूं कत्तेगी। और जां जिउंदी उहनूं पा के तौले विच पा के घड़े विच पा के दब दिया करदे सी, और जिहड़ा महाराजा रणजीत सिंह दी माता सी राज कौर गजपत सिंह की पुत्री सी, गजपत सिंह बडरुखा पिंड साडे माल विच साडे लागे ही है उथों दी, ते उहनां ने भी ऐसे ही कीता सी कर्म, जमदी लड़की जमण सार घड़े विच पा के मिट्टी च दब दित्ती उत्ते चप्पण रख के। एक महात्मा उहनां दे खेत विच रहिंदा सी, उहदा प्रशादा जदों रोज लै के जांदे सी उहदे लै के गए कहिंदे पापी ओ दुष्टो आ बिस्टा गंदगी चक्की फिरदे हो, लै जो मैं नहीं छकणा तुहाडे घर दा। सो कहिंदे महाराज की कारण हो गया, कहिंदे की करतूत करिए रात पता नहीं लड़की नूं मार के आयो दब के पैरी डिग पे, कहिंदे जिउंदी है कढ लो जाके, इहदे पेट तां बड़ा महाबली पैदा होना है दुनिया याद करेगी। सो साध संगत जी ओह कढ़ी सी जा करके कंजका लड़की नूं मार देना, और हुण भी पापी लोग जमण तों पहले ही मारदे ने, उदों जम के मारदे सी हुण जमण तों पहले ही लबोरटरी राहीं देख करके जे लड़का है तां ठीक, जे लड़की होई तां गर्भपात करके उहनूं मार देना। ਇਹ ਬੜਾ ਭਾਰੀ ਪਾਪ ਮੰਨਿਆ। ਕਹਿੰਦੇ ਚਾਰ ਅੱਤ ਤਾਈਆਂ, ਅੱਤਵਾਦੀ ਕਿਹਨੂੰ ਕਹਿੰਦੇ, ਅੱਤ ਤਾਈਆਂ ਚਾਰ ਪ੍ਰਕਾਰ ਦੀਆਂ ਮੰਨੀਆਂ ਗਈਆਂ ਹਨ। ਆਗ ਲਾਏ ਵਿਖ ਦੇ ਬਈ ਸ਼ਸਤਰਹੀਣ ਕੋ ਮਾਰ, ਭਾਵ ਕਿਸੇ ਦੀ ਸੰਪਤੀ ਨੂੰ ਅੱਗ ਲਾ ਦੇਣੀ, ਕਿਸੇ ਨੂੰ ਜ਼ਹਿਰ ਦੇ ਕੇ ਮਾਰ ਦੇਣਾ, ਔਰ ਸ਼ਸਤਰ ਤੋਂ ਬਿਨਾਂ ਖਾਲੀ ਹੱਥੋਂ ਉਹਨੂੰ ਮਾਰ ਦੇਣਾ, ਕਿਸੇ ਦੀ ਇਸਤਰੀ ਚੁਰਾ ਲੈਣੀ, ਇਹ ਚਾਰ ਅੱਤ ਤਾਈਆਂ ਮੰਨੀਆਂ ਗਈਆਂ ਹਨ। ਔਰ ਇਹ ਚਾਰ ਕਿਲ ਵਿਖ ਪਾਪ ਗੁਰਬਾਣੀ ਵਿੱਚ ਬਹੁਤ ਆਉਂਦੇ, ਕਿਲ ਵਿਖ ਪਾਪ ਬੱਜਰ ਪਾਪ ਜਿਹਨੂੰ ਕਹਿ ਲਈਏ। ਸੋ ਕਿਲਵਿਖ ਪਾਪ ਇਹ ਚਾਰ ਮੰਨੇ ਗਏ ਹਨ। ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰ ਦੇਣਾ, ਕੈਲੀ ਕਾਤ ਕਾਲੀ ਗਊ ਨੂੰ ਮਾਰ ਦੇਣਾ, ਔਰ ਕੰਜਕਾ ਜਮਦੀ ਲੜਕੀ ਨੂੰ ਮਾਰ ਦੇਣਾ। ਬ੍ਰਾਹਮਣ ਕੈਲੀ ਕਾਤ ਕੰਜਕਾ, ਇੱਕ ਅੱਗੇ ਚੌਥੀ ਹੋਰ ਅਣਚਾਰੀ ਕਾ ਧਾਨ, ਭਾਵ ਜਿਹਦਾ ਚਲਣ ਚਲਣ ਸ਼ੁੱਧ ਨਹੀਂ ਹੈ, ਜਿਹਦੀ ਕਮਾਈ ਸ਼ੁੱਧ ਨਹੀਂ ਹੈ, ਔਰ ਉਹਦੇ ਘਰ ਦਾ ਅੰਨ ਪਾਣੀ ਛਕ ਲੈਣਾ। ਹੁਣ ਅੱਜ ਤਾਂ ਕਹਿੰਦੇ ਜੀ ਕੀ ਫਰਕ ਪੈਣ ਲੱਗਿਆ। ਸੋ ਗੁਰਮੁਖੋ ਜੈਸਾ ਅੰਨ ਤੈਸਾ ਮਨ, ਔਰ ਨਾਲੇ ਗੁਰੂ ਸਾਹਿਬ ਪੜ੍ਹ ਲਓ ਰਹਿਤਨਾਮੇ, ਇਹਨਾਂ ਵਿੱਚ ਲਿਖਿਆ ਜਾਂ ਕੀ ਰਹਿਤ ਨਾ ਜਾਣੀਏ ਹਰ ਕੀ ਪੂਜਾ ਨਾਹੇ। ਸੋ ਜਾਂ ਕੀ ਰਹਿਤ ਨਾ ਜਾਣੀਏ ਗੁਰਮੰਤਰ ਨਹੀਂ ਚੀਤ, ਭੋਜਨ ਤਾਂ ਕਾ ਖਾਏ ਕੇ ਵਿਸਰਿਆ ਹਰ ਸਿਉ ਪ੍ਰੀਤ, ਜਿਹਦੀ ਰਹਿਤ ਮਰਜ਼ਾਦਾ ਕੋਈ ਨਹੀਂ, ਜਿਹਦਾ ਕੋਈ ਚਲਨ ਚਲਨ ਸ਼ੁੱਧ ਨਹੀਂ ਹੈ, ਵੇਸਵਾ ਆਦਿਕ ਦੇ ਘਰ ਦਾ ਭੋਜਨ ਛਕ ਲੈਣਾ, ਜਾਂ ਹੋਰ ਦੁਸ਼ਟ ਬੰਦਾ ਜਿਹੜੀ ਕਮਾਈ ਜਿਹੜੀ ਸ਼ੁੱਧ ਨਹੀਂ ਹੈ ਉਹਦੇ ਘਰ ਦਾ ਭੋਜਨ ਛਕ ਲੈਣਾ। ਤੋ ਇਹ ਚਾਰ ਅੱਤਾਈਆਂ ਔਰ ਕਿਲਵਕ ਪਾਪ ਮੰਨੇ ਨੇ ਵੱਡੇ ਪਾਪ। ਕਹਿੰਦੇ ਬ੍ਰਾਹਮਣ ਕਹਿਲੀ ਕਾਤ ਕੰਜਕਾ ਅਣਚਾਰੀ ਕਾ ਧਾਨ, ਹਾਂਜੀ ਪੜੋ ਅੱਗੇ,
ਫਿਟਕ ਫਿਟਕਾ ਕੌੜ ਵਧੀਆਂ ਸਦਾ ਸਦਾ ਅਭਮਾਨ,
ਜਿਹੜੇ ਚਾਰੇ ਚੀਜ਼ਾਂ ਕਰਦੇ ਨੇ ਕਹਿੰਦੇ ਨੂੰ ਫਿਟੇ ਮੂੰਹ ਹੈ, ਇਹਨੂੰ ਫਿਟੇ ਮੂੰਹ ਹੈ, ਸੌ ਵਾਰੀ ਕਿਸੇ ਨੂੰ ਸੋ ਲਾਹਾਂ ਟਪਾਈਏ ਤਾਂ ਇੱਕ ਫਿਟੇ ਮੂੰਹ ਬਣਦੀ ਹੈ, ਉਸੇ ਨੂੰ ਫਿਟਕ ਫਿਟਕਾ ਕੌੜ ਵਧੀਆਂ, ਉਹਨੇ ਕਰੋੜਾਂ ਹੀ ਵਧੀਆਂ ਕੀਤੀਆਂ ਨੇ, ਚੰਗਾ ਕਰਮ ਕੋਈ ਕੀਤਾ ਹੀ ਨਹੀਂ ਹੈ, ਜਿਹੜੇ ਸਦੇ ਸਦੇ ਅਭਿਮਾਨੀ ਹੰਕਾਰੀ ਨੇ ਹੋ
ਮਾਏ ਇੱਥੇ ਜਾਹੇ ਬਿਸਰ ਨਾਨਕਾ ਇੱਕ ਨਾਮ,
ਪਾਹੇ ਇੱਥੇ ਜਾਹੇ ਬਿਸਰ ਨਾਨਕਾ ਇੱਕ ਨਾਮ। ਹੁਣ ਸੁਣ ਲਓ ਗੱਲ ਕੀ ਕਹਿੰਦੇ ਮਹਾਰਾਜ, ਕਹਿੰਦੇ ਜਿਵੇਂ ਬ੍ਰਾਹਮਣ ਨੂੰ ਮਾਰਨਾ ਪਾਪ ਹੈ, ਕਾਲੀ ਗਊ ਨੂੰ ਮਾਰਨਾ ਪਾਪ ਹੈ, ਜੰਮਦੀ ਲੜਕੀ ਨੂੰ ਮਾਰਨਾ ਪਾਪ ਹੈ, ਅਣਚਾਰੀ ਦਾ ਭੋਜਨ ਛਕਣਾ ਪਾਪ ਹੈ, ਜਿੰਨੇ ਪਾਪ ਉਹਨੂੰ ਲੱਗਦੇ ਨੇ, ਔਰ ਜਿਹਨੇ ਕਿਸੇ ਨੇ ਕਰੋੜੀ ਬਦੀਆਂ ਕੀਤੀਆਂ ਨੇ, ਜਿਹਨੇ ਬਹੁਤ ਮਾੜੇ ਕਰਮ ਕੀਤੇ ਨੇ, ਜਿਹਨੂੰ ਇੰਨੇ ਪਾਪ ਲੱਗਦੇ ਨੇ, ਔਰ ਮਹਾਰਾਜ ਕਹਿੰਦੇ ਓਏ ਪਾਹੇ ਏਤੇ ਜਾਹੇ ਵੀਸਰ ਨਾਨਕਾ ਇੱਕ ਨਾਮ, ਕਹਿੰਦੇ ਜਿਹਨੇ ਮਨੁੱਖਾ ਜਨਮ ਧਾਰ ਕਰਕੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਇੰਨੇ ਸਾਰੇ ਪਾਪ ਲੱਗਦੇ ਨੇ ਉਸਨੂੰ। ਸੁਣ ਲਓ, ਕਹਿੰਦੇ ਇਹ ਨਾ ਸਮਝ ਵੀ ਅਸੀਂ ਪਾਪੀ ਨਹੀਂ। ਜਿਹਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਬੰਦਾ ਬਣ ਕੇ ਨਹੀਂ ਜਪਿਆ, ਕਿਉਂਕਿ ਮਹਾਰਾਜ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ। ਜਿਹੜਾ ਇਕਰਾਰ ਕਰਕੇ ਕਰਕੇ ਆਇਆ ਇਕਰਾਰ ਵਾਹਿਗੁਰੂ ਨਾਲ, ਬਈ ਮੈਨੂੰ ਜਨਮ ਮਨੁੱਖਾ ਜਨਮ ਦੇ ਦੀ, ਨਾਮ ਜਪੂੰਗਾ, ਔਰ ਉਹ ਗੁਰੂ ਮਹਾਰਾਜ ਕਹਿੰਦੇ ਭੁੱਲ ਗਿਆ। ਪਰ ਗੁਰਮੁਖ ਯਾਦ ਰੱਖਦੇ ਨੇ, ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆ। ਕਹਿੰਦੇ ਗੁਰਮੁਖਾਂ ਨੇ ਕੀਤੇ ਇਕਰਾਰਾਂ ਦੇ ਮੁਤਾਬਕ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਨੇ। ਪਾਹੇ ਇੱਥੇ ਜਾਹੇ ਵਿਸਰ ਨਾਨਕਾ ਇੱਕ ਨਾਮ, ਆ ਜਿੰਨੇ ਪਾਪ ਉੱਤੇ ਦੱਸੇ ਨੇ ਮਹਾਰਾਜ ਕਹਿੰਦੇ ਜੇ ਇੱਕ ਨਾਮ ਮਨੁੱਖਾ ਜਨਮ ਧਾਰ ਕੇ ਨਹੀਂ ਜਪਦਾ ਇਹ ਸਾਰੇ ਪਾਪਾਂ ਦਾ ਭਾਗੀ ਬਣ ਜਾਂਦਾ ਹੈ, ਇੰਨਾ ਪਾਪ ਲੱਗਦਾ ਉਸ ਨੂੰ ਵੀ।
ਸਭ ਬੁੱਧੀ ਡਾਲਾਹੀ ਹੈ,
ਸਭ ਬੁੱਧੀ ਜਾਲੀ ਹੈ,
ਜਾਲੀਏ ਇੱਕ ਰਹੇ ਤਤ ਗਿਆਨ।
ਹੋਰ ਕਹਿੰਦੇ ਸਾਰੀ ਬੁੱਧੀ ਨੂੰ ਜਾਲ ਦਿਓ, ਸਾੜ ਦਿਓ, ਜਿਹੜੀ ਬਾਕੀ ਬੁੱਧੀ ਹੈ, ਜਿਹੜੀ ਬੁੱਧੀ ਹੈ ਵਿਸ਼ੇ ਵਿਕਾਰਾਂ ਵਿੱਚ ਭੌਂਦੀ ਫਿਰਦੀ ਹੈ। ਐਸੀ ਸਿਆਣਪ ਦਾ ਕੀ ਕਰੋਗੇ, ਸਿਆਣਪ ਅਕਲ ਹੁੰਦਿਆਂ ਵੀ ਬੇਅਕਲ ਹੋਣਾ, ਅਕਲ ਬੜੀ ਹੈ ਤੇ ਪਰ ਹੋਣਾ ਬੇਅਕਲ। ਸੋ ਸਾਧ ਸੰਗਤ ਜੀ, ਸਭ ਬੁੱਧੀ ਜਾਲੀ ਹੈ, ਇੱਕ ਰਹੇ ਤਤ ਗਿਆਨ, ਇੱਕ ਬਚੂਗਾ ਉਹ ਜਿਹੜਾ ਯਥਾਰਥ ਗਿਆਨ ਹੈ, ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਗਿਆਨ ਹੈ। ਬਾਕੀ ਬੜੇ ਬੜੇ ਵਿਦਵਾਨ ਹੋ ਕਰਕੇ ਵੀ ਕਈ ਵਾਰੇ ਬੜੇ ਦੁੱਖ ਆਉਂਦਾ, ਵਕੀਲ ਚੰਗੀ ਚੰਗੀ ਵਿੱਦਿਆ ਪੜ੍ਹੀ, ਸ਼ਰਾਬਾਂ ਕਵਾਬਾਂ ਜਨਮ ਖਰਾਬ ਕਰਦੇ ਨੇ, ਦੇਖ ਕੇ ਹੈਰਾਨਗੀ ਹੁੰਦੀ ਹੈ ਵੀ ਕਮਾਲ ਹੈ, ਇੰਨੇ ਪੜ੍ਹ ਕੇ ਵੀ ਅਨਪੜ੍ਹ ਮੂਰਖ ਨੇ ਇਹ। ਮੈਂ ਪਹਿਲੇ ਸਾਲ ਜਦੋਂ ਆਇਆ ਇੰਡੀਆ ਵਿੱਚੋਂ, ਮੈਨੂੰ ਐਂ ਸੀ ਵੀ ਅੰਗਰੇਜ਼ ਲੋਕ ਗੋਰੇ ਬੜੇ ਸਿਆਣੇ ਸੁਣੇ ਗਏ ਸੀ, ਕਹਿੰਦੇ ਬਹੁਤ ਸਿਆਣੇ ਨੇ। ਪਰ ਜਦੋਂ ਮੈਂ ਬੁਖਾਰੈਸਟ ਤੋਂ ਚੜਿਆ ਨਾ ਜਹਾਜ਼, ਉਹਦੇ ਵਿੱਚ ਸਾਰੇ ਗੋਰੇ ਗੋਰੇ ਪੈ ਗਏ, ਔਰ ਸਿੱਖ ਅਸੀਂ ਦੋ ਚਾਰ ਕੇ ਸੀ, ਤੇ ਜਦੋਂ ਉਹ ਸਾਰੇ ਬੈਠੇ ਵੇਖੇ ਸਣੇ, ਉਹ ਬੀਬੀਆਂ ਤੇ ਸਣੇ ਗੋਰੇ, ਸਾਰਿਆਂ ਨੇ ਸਿਗਰਟਾਂ ਲਾ ਲਈਆਂ, ਸਾਰੇ ਸ਼ਰਾਬ ਪੀਣ ਔਰ ਸਾਰੇ ਬੀਟ ਖਾਣ, ਬੁਰੇ ਹਾਲ ਬਣ ਕੇ ਦਿਹਾੜੇ। ਮੇਰਾ ਮਨ ਬੜਾ ਹੈਰਾਨ ਹੋਇਆ ਵੀ ਇੰਨੇ ਪੜ੍ਹ ਲਿਖ ਕੇ ਵੀ ਬੇਅਕਲ ਨੇ, ਪੜ੍ਹ ਲਿਖ ਕੇ ਵੀ ਅਕਲ ਨਹੀਂ ਹੈ, ਇਹਨਾਂ ਨੂੰ ਸ਼ਰਾਬਾਂ ਪੀ ਜਾਂਦੇ ਨੇ, ਤੰਬਾਕੂ ਪੀ ਜਾਂਦੇ ਨੇ, ਕਿਹੋ ਜਿਹੀ ਹਾਲਤ ਹੋਈ ਪਈ ਹੈ। ਸੋ ਇਹੋ ਜਿਹੀ ਮਹਾਰਾਜ ਕਹਿੰਦੇ ਪਾਈਏ ਬੁੱਧੀ, ਇਹ ਜੀ ਜਿਹੜੀ ਐਡੀ ਬੁੱਧੀ ਵੀ ਬੜੇ ਬੜੇ ਮਰਾਤਮਿਆਂ ਤੇ ਪਹੁੰਚ ਕੇ ਵੀ, ਬੜੇ ਸਿਆਣੇ ਬੁੱਧੀਵਾਨ ਹੋ ਕਰਕੇ ਵੀ, ਜੇ ਇਹੋ ਜਿਹੇ ਕਰਮ ਕਰਦੇ ਨੇ ਉਹ ਸਾਰੀਆਂ ਜਾਲੀਆਂ ਜਾਂਦੀਆਂ ਨੇ, ਪਾਪ ਕਿਸੇ ਕਰਮ ਨਹੀਂ ਹਨ, ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ, ਗਿਆਨ ਤੋਂ ਬਿਨਾਂ।
ਮਾਥੇ ਜੋ ਤੁਰ ਲਿਖਿਆ,
ਗੁਰੂ ਜੀ ਕਹਿੰਦੇ ਜੋ ਮੱਥੇ ਦੇ ਵਿੱਚ ਲੇਖ ਲਿਖਿਆ ਹੈ,
ਉਹ ਮੇਟ ਨਾ ਸਕੇ ਕੋਈ,
ਉਹਨੂੰ ਭਾਈ ਕੋਈ ਮੇਟ ਨਹੀਂ ਸਕਦਾ ਹੈ, ਮੱਥੇ ਦਾ ਜੋ ਲੇਖ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ, ਉਹ ਭੋਗੇ ਬਿਨਾਂ ਮਿਟਦਾ ਨਹੀਂ।
ਨਾਨਕ ਜੋ ਲਿਖਿਆ ਸੋ ਵਰਤਦਾ,
ਗੁਰੂ ਜੀ ਕਹਿੰਦੇ ਭਾਈ ਜੋ ਵਾਹਿਗੁਰੂ ਨੇ ਲਿਖਿਆ ਉਹ ਵਰਤਦਾ, ਇਹਨਾਂ ਜੀਵਾਂ ਦੇ ਵਾਸੀ ਨਹੀਂ ਕੁਛ ਹੈ।
ਸੋ ਬੂਝੇ ਜਿਸ ਨੂੰ ਨਦਰ ਹੋਏ,
ਪਰ ਇੱਕ ਗੱਲ ਕਹਿ ਕੇ ਗੁਰੂ ਜੀ ਕਹਿੰਦੇ ਸੋ ਬੂਝੇ ਜਿਸ ਨੂੰ ਨਦਰ ਹੋਏ, ਪਰ ਜਿਹਨਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਰੂਪੀ ਨਦਰ ਹੋ ਜਾਵੇ, ਉਹ ਗੱਲ ਬੁੱਝ ਲੈਂਦੇ ਹਨ, ਸਮਝ ਲੈਂਦੇ ਹਨ ਕਿ ਸਾਡਾ ਪ੍ਰਯੋਜਨ ਕੀ ਹੈ ਇੱਥੇ ਦੁਨੀਆਂ ਤੇ ਆਉਣ ਦਾ।
ਜਿੰਨੀ ਨਾਮ ਵਿਸਾਰਿਆ,
ਜਿਨ੍ਹਾਂ ਨੇ ਗੁਰੂ ਜੀ ਕਹਿੰਦੇ ਨਾਮ ਨੂੰ ਵਿਸਾਰ ਦਿੱਤਾ,
ਕੂੜੇ ਲਾਲਚ ਲੱਗ,
ਆ ਝੂਠੇ ਲਾਲਚਾਂ ਵਿੱਚ ਲੱਗ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੱਤਾ, ਆਪਣੇ ਧੰਦਿਆਂ ਵਿੱਚ ਲੱਗ ਕੇ, ਆਪਣੇ ਧੀਆਂ ਪੁੱਤਰਾਂ ਦੇ ਮੋਹ ਵਿੱਚ ਲੱਗ ਕਰਕੇ। ਇਹ ਨਹੀਂ ਕਿ ਧੰਦੇ ਨਹੀਂ ਕਰਨੇ, ਨਹੀਂ ਕੰਮ ਵੀ ਕਰੋ, ਬੱਚਿਆਂ ਨੂੰ ਵੀ ਪਾਲੋ, ਸਭ ਕੁਛ ਕਰਦੇ ਰਹੋ, ਪਰ ਵਾਹਿਗੁਰੂ ਨੂੰ ਚੇਤੇ ਨਹੀਂ ਰੱਖਿਆ ਜਿਨ੍ਹਾਂ ਨੇ, ਕੇਵਲ ਧੰਦਿਆਂ ਨੂੰ ਮੁੱਖ ਰੱਖ ਲਿਆ ਜਿਨ੍ਹਾਂ ਨੇ।
ਧੰਦਾ ਮਾਇਆ ਮੋਹਣੀ,
ਇਹ ਧੰਦਾ ਜਿਹੜੀ ਮਾਇਆ ਮੋਹਣੀ ਹੈ, ਧੰਦਿਆਂ ਵਿੱਚ ਲੱਗ ਕਰਕੇ ਮਾਇਆ ਜੋ ਮੋਹਣੀ, ਮਨ ਨੂੰ ਮੋਹਣ ਵਾਲੀ ਹੈ।
ਅੰਤਰ ਤ੍ਰਿਸ਼ਨਾ ਅੱਗ,
ਉਹ ਧੰਦਿਆਂ ਦੀ ਮਾਇਆ ਦੀ ਮੋਹਣੀ ਦੀ ਅੰਦਰ ਤ੍ਰਿਸ਼ਨਾ ਦੀ ਅੱਗ ਵੱਲ ਰਹੀ ਹੈ ਉਹਨਾਂ ਦੇ।
ਜਿੰਨਾ ਬੇਲ ਨਾ ਤੂੰਬੜੀ,
ਜਿੰਨਾ ਬੇਲ ਨਾ ਤੂੰਬੜੀ, ਜਿਨ੍ਹਾਂ ਦੇ ਨਾ ਤਾਂ ਹੈ ਭਾਈ ਸੁਭ ਗੁਣ ਰੂਪੀ ਬੇਲ ਹੈ, ਅਤੇ ਨਾ ਹੀ ਗਿਆਨ ਰੂਪੀ ਤੂੰਬੜੀ ਫਲ ਲੱਗਿਆ ਕੋਈ, ਭਾਵ ਸੁਭ ਗੁਣਾ ਰੂਪੀ ਕੋਈ ਬੇਲ ਨਹੀਂ ਹੈ, ਔਰ ਚੰਗੇ ਕਰਮਾਂ ਰੂਪੀ ਕੋਈ ਫਲ ਵੀ ਨਹੀਂ ਲੱਗਿਆ।
ਮਾਇਆ ਠੱਗੇ ਠੱਗ,
ਬਸ ਉਹਨਾਂ ਦੇ ਸਾਰੇ ਦਿਨ ਮਾਇਆ ਠੱਗੇ ਠੱਗ, ਉਹ ਮਾਇਆ ਦੀ ਠੱਗੇ ਪਏ ਹਨ, ਜਾਂ ਠੱਗਣਹਾਰੀ ਮਾਇਆ ਨੇ ਠੱਗੇ ਹੋਏ ਹਨ। ਸੋ ਮਾਇਆ ਠੱਗੇ ਠੱਗ, ਜਾਂ ਠੱਗਾ ਠੋਰੀ ਨਾਲ ਮਾਇਆ ਇਕੱਠੀ ਕਰਨੀ ਚਾਹੁੰਦੇ ਨੇ, ਪਰ ਉਹਨਾਂ ਨੂੰ ਕਹਿੰਦੇ ਸੁਭ ਗੁਣਾ ਰੂਪੀ ਨਾ ਤਾਂ ਬੇਲ ਹੈ ਉਹਨਾਂ ਦੇ, ਔਰ ਨਾ ਕੋਈ ਗਿਆਨ ਰੂਪੀ ਫਲ ਹੈ, ਨਾ ਬੇਲ ਨਾ ਤੂੰਬੜੀ ਕੁਛ ਵੀ ਨਹੀਂ ਲੱਗਦੀ ਹੈ, ਖਾਲੀ ਚਲੇ ਜਾਂਦੇ ਹਨ।
ਮਨਮੁਖ ਬੰਨ ਚਲਾਈਏ,
ਮਨਮੁਖ ਨੂੰ ਕਹਦੇ ਫਿਰ ਬੰਨ ਕੇ ਚਲਾਉਂਦੇ ਨੇ ਜਮਦੂਤ,
ਨਾ ਮਿਲਹੀ ਵਗ ਸਗ,
ਨਾ ਮਿਲਹੀ ਵਗ ਸਗ, ਭਾਵ ਮਨਮੁੱਖਾਂ ਨੂੰ ਕਹਿੰਦੇ ਬੰਨ ਕੇ ਚਲਾਉਂਦੇ ਨੇ ਇਸ ਦੁਨੀਆਂ ਤੋਂ, ਨਾ ਮਿਲਹੀ ਵਗ ਸਗ, ਅਤੇ ਵਗ ਬਗਲੇ ਦੀ ਤਰ੍ਹਾਂ ਔਰ ਸੱਗ ਕੁੱਤੇ ਦੀ ਤਰ੍ਹਾਂ, ਭਾਵ ਉਹਨਾਂ ਦੀ ਇਹੀ ਜਿਹੀ ਹਾਲਤ ਹੋ ਜਾਂਦੀ ਹੈ। ਜਾਂ ਨਾ ਮਿਲ ਹੀ ਵੱਗ ਸੱਗ, ਭਾਵ ਜਿਵੇਂ ਵੱਗ ਨਾਮ ਹੈ ਗਾਈਆਂ ਦੇ ਅਤੇ ਸੱਗ ਨਾਮ ਹੈ ਕੁੱਤੇ ਦਾ। ਇਸੇ ਤਰ੍ਹਾਂ ਮਹਾਤਮਾ ਅਤੇ ਜਿਹੜੇ ਇਸ ਤਰ੍ਹਾਂ ਦੇ ਮਾਇਆ ਦੇ ਵਿੱਚ ਲੋਭੀ ਲੋਕ ਨੇ, ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ ਹੈ। ਭਗਤਾਂ ਅਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ, ਇਸ ਕਰਕੇ ਉਹਨਾਂ ਜੋੜ ਨਹੀਂ ਬਹਿੰਦਾ, ਇਹ ਫਰਕ ਰਹਿੰਦਾ ਹੈ। ਸੋ ਗੁਰਮੁਖ ਪਿਆਰੋ, ਵੱਗ ਅਤੇ ਸੱਗ ਕਦੇ ਇਕੱਠੇ ਨਹੀਂ ਮਿਲ ਸਕਦੇ ਹਨ, ਅਤੇ ਕੁੱਤੇ ਅਤੇ ਗਾਂ ਦਾ ਕੋਈ ਮੇਲ ਨਹੀਂ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਭਾਈ ਨਾ ਮਿਲ ਹੀ ਵੱਗ ਸੱਗ, ਭਾਵ ਉਹਨਾਂ ਨੂੰ ਨਾ ਕੋਈ ਪ੍ਰਾਪਤੀ ਹੁੰਦੀ ਹੈ, ਉਹ ਖਾਲੀ ਦੁਨੀਆਂ ਤੋਂ ਚਲੇ ਜਾਂਦੇ ਹਨ। ਆਪ ਭੁਲਾਏ, ਜੋ ਵਾਹਿਗੁਰੂ ਪਰਮੇਸ਼ਰ ਨੇ ਆਪ ਭੁਲਾਏ ਨੇ ਕਰਮਾਂ ਦੇ ਕਾਰਨ, ਉਹ ਭੁੱਲੇ ਹਨ।
ਆਪੇ ਮੇਲ ਮਿਲਾਏ,
ਆਪ ਹੀ ਕਿਰਪਾ ਕਰਕੇ ਗੁਰੂ ਕਿਰਪਾ ਮਿਹਰ ਕਰ ਦੇਵੇ ਤਾਂ ਮੇਲ ਮਿਲਾਏ, ਮੇਲ ਆਪਣੇ ਨਾਲ ਮੇਲ ਕਰਕੇ ਵਾਹਿਗੁਰੂ ਨਾਲ ਮਿਲਾ ਦਿੰਦਾ ਹੈ।
ਨਾਨਕ ਗੁਰਮੁਖ ਛੁੱਟੀ ਹੈ,
ਗੁਰੂ ਜੀ ਕਹਿੰਦੇ ਭਾਈ ਛੁੱਟਣ ਦਾ ਤਰੀਕਾ ਵੀ ਹੈ, ਉਹਨਾਂ ਕਹ ਵੀ ਮੇਲ ਮਿਲਾਏ ਆਪ ਹੀ ਕਰੂਗਾ। ਨਹੀਂ, ਇੱਕ ਗੱਲ ਹੈ, ਕਹਿੰਦੇ ਗੁਰੂ ਦੀ ਮੱਤ ਲੈ ਲਓ, ਕਿਉਂਕਿ ਗੁਰੂ ਦੀ ਮੱਤ, ਜਿੰਨਾ ਚਿਰ ਤੂੰ ਆਪਣੀ ਮੱਤ ਰੱਖਦਾ ਹੈ ਨਾ, ਉਹਨਾਂ ਚਿਰ ਤੈਨੂੰ ਪ੍ਰਾਪਤੀ ਨਹੀਂ ਹੋਣੀ। ਗੁਰੂ ਕੀ ਮੱਤ ਤੂੰ ਲੇ ਇਹ ਆਨੇ, ਇਹ ਅਣਜਾਣਾ ਗੁਰੂ ਕੀ ਮੱਤ ਲੈਣਾ ਕਰ। ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਬੜੇ ਬੜੇ ਸਿਆਣੇ ਪੜ੍ਹੇ ਲਿਖੇ ਵਕੀਲ ਆਦਿਕ ਜੱਜ ਲੱਗ ਕੇ ਵੀ ਡੁੱਬ ਜਾਂਦੇ ਨੇ, ਜਿੰਨਾ ਚਿਰ ਗੁਰੂ ਕੀ ਮੱਤ ਨਹੀਂ ਲੈਂਦੇ ਹਨ। ਆਪਣੀ ਮੱਤ ਦਾ ਤਿਆਗ ਕਰਨਾ ਤੋ ਉਹ ਹੈ ਵੀ ਬੜਾ ਔਖਾ ਕੰਮ। ਗੁਰਬਾਣੀ ਆਪ ਕਹਿੰਦੀ ਹੈ, ਕਹਿੰਦੀ ਮਨ ਕੀ ਮੱਤ ਤਿਆਗੋ ਹਰ ਜਨ। ਕਹਿੰਦੇ ਆ ਭਾਈ ਹਰੀ ਕੇ ਪਿਆਰਿਓ, ਜੇ ਵਾਹਿਗੁਰੂ ਨੂੰ ਮਿਲਣਾ ਮਨ ਦੀ ਮੱਤ ਦਾ ਤਿਆਗ ਕਰ ਦਿਓ। ਪਰ ਗੁਰੂ ਜੀ ਕਹਿੰਦੇ ਸੌਖਾ ਕੰਮ ਨਹੀਂ, ਇਹ ਆ ਬਾਤ ਕਠੈਨੀ, ਬੜੀ ਔਖੀ ਗੱਲ ਹੈ ਮਨ ਦੀ ਮੱਤ ਤਿਆਗਣੀ। ਮਨ ਦੀ ਮੱਤ ਤਿਆਗਣੀ ਨਹੀਂ ਕਰਦਾ ਹੈ ਬੰਦਾ, ਪਰ ਚਾਹੁੰਦਾ ਵੀ ਹੈ ਮੈਨੂੰ ਸਭ ਕੁਛ ਮਿਲ ਜਾਵੇ। ਸੋ ਸਾਡੀ ਹਾਲਤ ਇਹੋ ਜਿਹੀ ਹੈ। ਕਹਿੰਦੇ ਲਲਾਰੀ ਕੋਲ ਗਿਆ ਵੀ ਮੇਰੀ ਪੱਗ ਰੰਗ ਦੇ, ਕਹਿੰਦਾ ਲਲਾਰੀ ਕਹਿੰਦਾ ਵੀ ਲਾਹ ਕੇ ਫੜਾ। ਕਹਿੰਦਾ ਬਾਪ ਲਾਹਣੀ ਹੋਵੇ ਜੀ ਫਿਰ ਕੀ ਹੈ, ਰੰਗ ਦੇ ਪਰ ਰੱਖੂਗਾ ਮੈਂ ਸਿਰ ਤੇ ਹੀ। ਇਉਂ ਹੀ ਅਸੀਂ ਗੁਰੂ ਕੋਲ ਚਾਹੁੰਦੇ ਹਾਂ ਕਿ ਮੱਤ ਵੀ ਆਪਣੀ ਰੱਖਣੀ ਹੈ ਪਰ ਕਿਰਪਾ ਵੀ ਕਰਦੇ, ਮੱਤ ਨਹੀਂ ਕਰਨਾ। ਫਿਰ ਕਹਿੰਦੇ ਕਿਸਮਤ ਮਾੜੀ, ਕਿਸਮਤ ਮਾੜੀ ਦਾ ਕੋਈ ਅਰਥ ਹੋਰ ਨਹੀਂ ਹੈ, ਭਾਵ ਕਿਸੇ ਮਾੜੇ ਬੰਦੇ ਦੀ ਮੱਤ ਲੈ ਲਈ, ਕਿਸਮਤ ਮਾੜੀ। ਕਿਉਂਕਿ ਜਦੋਂ ਅਸੀਂ ਸੰਗਤ ਕਰਾਂਗੇ ਤਾਂ ਸਾਡੀ ਕਿਸਮਤ ਮਾੜੀ, ਕਿਸੇ ਮਾੜੇ ਬੰਦੇ ਦੀ ਮੱਤ ਲੈ ਲਈ, ਔਰ ਕਿਸਮਤ ਚੰਗੀ, ਕਿਸੇ ਚੰਗੇ ਬੰਦੇ ਦੀ ਮੱਤ ਲੈ ਲਈ। ਇਹ ਕਿਸਮਤ ਹੈ, ਉਹ ਕਿਸਮਤ ਕਿਤੇ ਮਗਰੋਂ ਨਹੀਂ ਲਿਖੀ ਹੁੰਦੀ ਵੀ ਕਿਸਮਤ ਮਾੜੀ ਹੈ ਜੀ ਸਾਡੀ, ਬਈ ਕਿਹਦੀ ਮੱਤ ਲਈ ਹੈ ਮਾੜੀ ਭਾਈ। ਫਿਰਦਾ ਨਾਲ ਜੇ ਤੈਨੂੰ ਪਤਾ ਵੀ ਕਿਸੇ ਦੀ ਮੱਤ ਮਾੜੀ ਹੈ, ਚੰਗੀ ਲੈਣਾ ਕਰ। ਸੋ ਗੁਰੂ ਜੀ ਕਹਿੰਦੇ ਹਨ ਭਾਈ ਇਸ ਤਰ੍ਹਾਂ, ਹਾਂਜੀ
ਨਾਨਕ ਗੁਰਮੁਖ ਛੁੱਟੀ ਹੈ,
ਗੁਰੂ ਜੀ ਕਹਿੰਦੇ ਗੁਰਮੁਖ ਛੁੱਟ ਸਕਦੇ ਨੇ
ਜੇ ਚੱਲੇ ਸਤਿਗੁਰ ਭਾਏ,
ਜੇ ਕਹਿੰਦੇ ਸਤਿਗੁਰ ਦੇ ਭਾਏ ਸਤਿਗੁਰੂ ਦੀ ਆਗਿਆ ਵਿੱਚ ਚੱਲਣ ਤਾਂ ਗੁਰਮੁਖ ਇਸ ਤੋਂ ਛੁੱਟ ਸਕਦੇ ਹਨ।
ਸਲਾਹੀ ਸਲਾਹ ਨਾ,
ਉਹ ਸਲਾਹਣੇ ਯੋਗ ਜੋ ਵਾਹਿਗੁਰੂ ਪਰਮੇਸ਼ਰ ਦੀ ਸਲਾਹੀ ਸਿਫਤ ਕਰੋ,
ਕੀ ਸੱਚਾ ਸਲਾਹੇ
ਕੀ ਮੁੜ ਮੁੜ ਕੇ ਬਹੁੜੋ ਉਸ ਵਾਹਿਗੁਰੂ ਪਰਮੇਸ਼ਰ ਦੀ ਸਲਾਹਤਾ ਕਰੋ, ਉਸ ਨੂੰ ਸਲਾਹੀ ਚੱਲੋ।
ਨਾਨਕ ਸੱਚਾ ਏਕ ਦਰ,
ਕਹਿੰਦੇ ਨਾਨਕ ਸੱਚਾ ਏਕ ਦਰ, ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦਾ ਦਰ ਹੈ, ਉਹ ਸੱਚਾ ਹੈ। ਆਹ ਜਿਹੜਾ ਗੁਰੂ ਕਾ ਦਰ ਹੈ, ਗੁਰਮੁਖ ਪਿਆਰੇ, ਇਹ ਸੱਚਾ ਹੈ, ਇੱਕੋ ਹੀ ਦਰ ਸੱਚਾ ਹੈ। ਹੋਰ ਬੀਬਾ ਪਰ ਹਰਿਆ ਹੈ, ਬੀਬਾ ਹੋਰ ਜਿਹੜਾ ਦੂਜਾ ਹੈ ਨਾ, ਉਹਨੂੰ ਛੱਡ ਦੇ ਪਰਾਂ, ਕੇਵਲ ਤੂੰ ਇੱਕੋ ਦੀ ਸਰਣੀ ਪੈ ਜਾ, ਜਿਹਦਾ ਪਾਰ ਨਿਸਤਾਰਾ ਕਰਨਾ। ਇਹ ਗੁਰਮੁਖ ਪਿਆਰੇ, ਇੱਕੋ ਗੁਰੂ ਗ੍ਰੰਥ ਸਾਹਿਬ ਦੀ ਸਰਣੀ ਪੈ ਜਾ ਕਰੋ, ਬਹੁਤਿਆਂ ਦੇ ਪੁੱਛਣ ਦਾ ਖਿਆਲ ਛੱਡ ਦਿਓ, ਗੁਰੂ ਫਿਰ ਕਿਰਪਾ ਕਰੇਗਾ। ਗੁਰੂ ਜੀ ਆਪ ਕਹਿੰਦੇ ਨਾਨਕ ਸੱਚਾ ਏਕ ਦਰ, ਇੱਕੋ ਹੀ ਦਰ ਸੱਚਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਘਰ ਦਾ ਦਰ ਸੱਚਾ ਹੈ। ਔਰ ਬੀਬਾ ਪਰ ਹਰ ਆਹੇ, ਇਸ ਤੋਂ ਬਿਨਾਂ ਜਿੰਨੇ ਵੀ ਸਾਰੇ ਹਨ ਉਹਨੂੰ ਛੱਡ ਦਿਓ ਪਰਾਂ, ਤਿਆਗ ਦਿਓ, ਉਹਨਾਂ ਦਾ ਤਿਆਗ ਕਰ ਦਿਓ, ਜੇ ਅਸੀਂ ਦੁਨੀਆਂ ਦੇ ਵਿੱਚ ਸੁੱਖ ਲੈਣਾ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਦਇਆ ਕਰਨ ਸਾਰਿਆਂ ਨੂੰ, ਇਹ ਆਪ ਜੀ ਦੇ ਚਰਨ ਨਾਲ ਜੋੜ ਕੇ ਰੱਖਣ। ਸੋ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ। ਵਾਹਿਗੁਰੂ ਜੀ ਕਾ ਖਾਲਸਾ।